ਪਹਿਲਾ ਗੁਣ ਹੈ ਪਾਣੀ ਦਾ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਉਹਦਾ ਗੁਣ ਹੈ, ਤੇ ਘਟ ਬ੍ਰਹਮ ਨਿਵਾਸਾ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲੱਗੈ ਜਲਾ, ਜਿਸ ਤਰ੍ਹਾਂ ਪਾਣੀ ਨੂੰ ਮੈਲ ਨਹੀਂ ਲੱਗਦੀ। ਬ੍ਰਹਮ ਗਿਆਨੀ ਦੇ ਜੀਵਨ 'ਤੇ ਕੋਈ ਲੇਪ ਛੇਪ ਨਹੀਂ। ਉਸ ਤੋਂ ਅੱਗੇ ਹੈ ਅੱਗ। ਸਾਹਿਬ ਕਹਿੰਦੇ ਨੇ ਬ੍ਰਹਮ ਗਿਆਨੀ ਕਾ ਇਹ ਹੈ ਗੁਣਾਓ, ਨਾਨਕ ਜਿਉਂ ਪਾਵਕਾਂ ਸਹਿ ਸੁਭਾਉ। ਸੁਤੇ ਸਿੱਧ ਅੰਕੁਲ ਕੋਈ ਆਵੇ ਉਹਨੂੰ ਨਗ ਨਿਗ ਮਿਲੇਗਾ। ਤੀਸਰਾ ਗੁਣ ਹੈ ਹਵਾ। ਹਵਾ ਇੱਕ ਤੱਤ ਹੈ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਕਿਸ ਤਰ੍ਹਾਂ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾ, ਜਿਵੇਂ ਗਰੀਬ ਅਮੀਰ ਨੂੰ ਇੱਕੋ ਜਿਹੀ ਹਵਾ ਸਪਰਸ਼ ਕਰਦੀ ਏ। ਗੁਰਮੁਖੋ, ਬ੍ਰਹਮ ਗਿਆਨੀ ਦੀ ਨਜ਼ਰ ਵਿੱਚ ਕੋਈ ਵਿਤਕਰਾ ਨਹੀਂ। ਪਾਣੀ ਦੀ ਤਰ੍ਹਾਂ ਨਿਰਮਲ ਹੈ, ਅੱਗ ਦੀ ਤਰ੍ਹਾਂ ਸੁਤੇ ਸਿੱਧ ਆਪਣੀ ਰਹਿਮਤ ਬਖੇਰਦੈ, ਹਵਾ ਦੀ ਤਰ੍ਹਾਂ ਉਹਦੇ ਕੋਲ ਸਮ ਦ੍ਰਿਸ਼ਟੀ ਹੈ। ਅਤੇ ਧੀਰਜ ਇਚਨਾ ਹੈ ਕਿ ਬ੍ਰਹਮ ਗਿਆਨੀ ਕਾ ਧੀਰਜ ਏਕ, ਜਿਉਂ ਬਸਦਾ ਕੋਉ ਖੋਦੈ ਕੋਉ ਚੰਦਨ ਲੇਪ। ਧਰਤੀ ਨੂੰ ਪੱਟਦੈ ਕੋਈ ਅਤੇ ਧਰਤੀ ਕਲਪਦੀ ਨਹੀਂ, ਕੋਈ ਚੰਦਨ ਦਾ ਲੇਪਣ ਕਰਦੇ ਅਤੇ ਧਰਤੀ ਖੁਸ਼ਾਮਦਾ ਨਹੀਂ ਕਰਦੀ। ਬਾਬਾ ਜੀ ਨੇ ਕਿਹਾ, ਕਹਿਣ ਲੱਗੇ ਬ੍ਰਹਮ ਗਿਆਨੀ ਕੈ ਮਨ ਪ੍ਰਗਾਸ, ਜੈਸੇ ਧਰ ਉੱਪਰ ਆਕਾਸ਼, ਜਿਵੇਂ ਆਕਾਸ਼ ਸਰਬ ਵਿਆਪਕ ਹੈ। ਬ੍ਰਹਮ ਗਿਆਨੀ ਕਿਤੇ ਵੀ ਚਲਾ ਜਾਏ ਸਰਬ ਵਿਆਪਕ ਪਰਮਾਤਮਾ ਉਹਦੇ ਅੰਗ ਸੰਗ ਹੈ। ਬ੍ਰਹਮ ਗਿਆਨੀ ਧੀਰਜ ਵਾਲਾ ਧਰਤੀ ਦੀ ਤਰ੍ਹਾਂ, ਬ੍ਰਹਮ ਗਿਆਨੀ ਸਮ ਦ੍ਰਿਸ਼ਟੀ ਰੱਖਦਾ ਹਵਾ ਦੀ ਤਰ੍ਹਾਂ, ਬ੍ਰਹਮ ਗਿਆਨੀ ਨਿਰਮਲ ਹੈ ਪਾਣੀ ਦੀ ਤਰ੍ਹਾਂ, ਬ੍ਰਹਮ ਗਿਆਨੀ ਸੁਤੇ ਸਿੱਧ ਕਿਰਪਾ ਕਰ ਦਿੰਦਾ ਹੈ ਅੱਗ ਦੀ ਤਰ੍ਹਾਂ। ਖਜ਼ੂਰ ਦੇ ਬਚਨ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇ ਅਰ ਭੈ ਨੀ ਜਾਂ ਕਹਿ ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਾ ਉਸਤਤ ਜਾਂ ਕਹਿ ਲੋਭ ਮੋਹ ਅਭਿਮਾਨਾ, ਖਰਕ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੈ ਪਰਸੈ ਨਾਹਿਨ ਤੇ ਘਟ ਬ੍ਰਹਮ ਨਿਵਾਸਾ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਇਹ ਅਵਸਥਾ ਕਿਵੇਂ ਮਿਲਦੀ ਹੈ? ਕਹਿਣ ਲੱਗੇ, ਗੁਰ ਕਿਰਪਾ ਜੇ ਨਰ ਕੋ ਕੀਨੀ, ਜਿਸ ਉੱਤੇ ਸਮਰੱਥ ਗੁਰੂ ਨੇ ਆਪਣੀ ਕਿਰਪਾ ਕਰ ਦਿੱਤੀ ਤੇ ਇਹ ਜੁਗਤ ਪਛਾਣੀ, ਉਹਨੂੰ ਇਸ ਜੁਗਤੀ ਦੀ ਸਮਝ ਪੈ ਗਈ। ਅਤੇ ਗੁਰਮੁਖੋ, ਉਹ ਤਾਂ ਜਿਉਂਦੇ ਜੀ ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉਂ ਪਾਣੀ ਸੰਗ ਪਾਣੀ, ਜਿਵੇਂ ਪਾਣੀ ਪਾਣੀ ਵਿੱਚ ਲੀਨ ਹੋ ਗਿਆ। ਗੁਰੂ ਤੇਗ ਬਹਾਦਰ ਕਹਿੰਦੇ ਨੇ, ਮਾਨ ਨੂੰ ਤਿਆਗ ਦੇ। ਕਿ ਸੱਚੇ ਪਾਤਸ਼ਾਹ, ਮਾਨ ਕਿਵੇਂ ਤਿਆਗਿਆ ਜਾਏ? ਫਿਰ ਬਾਣੀ ਵਿੱਚੋਂ ਦਰਸ਼ਨ ਕਰੋ। ਕਹਿੰਦੇ ਨੇ, ਜੇ ਮਾਨ ਨੂੰ ਤਿਆਗਣਾ ਹੀ ਤੇ ਪਹਿਲੀ ਗੱਲ ਤੇਰੇ ਵਿੱਚ ਬੈਰਾਗ ਪੈਦਾ ਹੋ ਜਾਏ। ਬੈਰਾਗ ਕਿਵੇਂ ਪੈਦਾ ਹੋਵੇ? ਗੁਰੂ ਤੇਗ ਬਹਾਦਰ ਜੀ ਦੀ ਬਾਣੀ ਪੜ੍ਹਨੇ ਹਾਂ ਕਿ ਗੁਰੂ ਤੇਗ ਬਹਾਦਰ ਜੀ ਦੀ ਜਿਤਨੇ ਬਚਨ ਪੜ੍ਹਨੇ ਹਾਂ, ਇੱਕ ਇੱਕ ਬਚਨ ਗੰਭੀਰਤਾ ਵਾਲਾ ਹੈ। ਅਤੇ ਇੰਝ ਲੱਗਦਾ, ਸੱਚੇ ਪਾਤਸ਼ਾਹ, ਹਰ ਵੇਲੇ ਤੁਸੀਂ ਮੌਤ ਨੂੰ, ਬ੍ਰਹਮ ਗਿਆਨ ਨੂੰ ਅਤੇ ਮਾਇਆ ਦੇ ਤਿਆਗ ਦੀਆਂ ਗੱਲਾਂ ਕੀਤੀਆਂ। ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਬਚਨ ਪੜ੍ਹੋ, ਬੈਰਾਗ ਦੇ ਨਾਲ ਅਨੁਰਾਗ ਕਿਵੇਂ ਹੈ? ਪਹਿਲੀ ਗੱਲ ਬੈਰਾਗ ਪੈਦਾ ਕਰਨ ਲਈ ਕਹਿਣ ਲੱਗੇ, ਭਾਈ ਜੈਸੇ ਜਲ ਤੇ ਬੁਦਬੁਦਾ, ਇਹ ਬੈਰਾਗ ਪੈਦਾ ਕਰਨ ਲਈ। ਕਾਹਦਾ ਮਾਨ ਕਰਨਾ? ਸੰਸਾਰ ਦੀ ਰਚਨਾ ਇਸ ਤਰ੍ਹਾਂ ਹੈ ਜਿਵੇਂ ਪਾਣੀ ਦੇ ਬੁਲਬਲੇ ਨੇ, ਬੁਲਬਲਾ ਹਵਾ ਕਰਕੇ ਬਣਿਆ, ਹਵਾ ਨਿਕਲ ਗਈ ਅਤੇ ਬੁਲਬਲੇ ਦੀ ਮੌਤ ਹੈ। ਇਹ ਸੰਸਾਰ ਪਰਮਾਤਮਾ ਨੇ ਸਿਰਜਿਆ, ਪਾਣੀ ਦਾ ਬੁਲਬਲਾ, ਹੁਕਮ ਕੀਤਾ ਹਵਾ ਨਿਕਲੀ ਅਤੇ ਸੰਸਾਰ ਅਲੋਪ ਹੋ ਜਾਏਗਾ। ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ। ਦੂਸਰਾ ਬਚਨ ਕੀਤਾ, ਪਾਣੀ ਦਾ ਬੁਲਬਲਾ ਨਹੀਂ ਕੇਵਲ, ਕਹਿਣ ਲੱਗੇ ਜਗ ਰਚਨਾ ਸਭ ਝੂਠ ਹੈ। ਇਸ ਗੱਲ ਨੂੰ ਸੱਚ ਸਮਝ ਐ ਇਨਸਾਨ, ਸੰਸਾਰ ਦੀ ਰਚਨਾ ਕੂੜ ਹੈ, ਜਗ ਰਚਨਾ ਸਭ ਝੂਠ ਹੈ। ਜਾਨ ਲਿਖੋ ਰੇ ਮੀਤ, ਕਿਉਂ ਜੀ? ਕਹਿਣ ਲੱਗੇ, ਕਹਿ ਨਾਨਕ ਥਿਰ ਨਾ ਰਹੇ ਜਿਉਂ ਬਾਲੂ ਕੀ ਪੀਤ, ਜਿਵੇਂ ਬਾਲੂ ਦਾ ਅਖਰੀ ਅਰਥ ਕਰਾਂਗੇ ਰੇਤ, ਰੇਤ ਦੀ ਕੰਧ ਉਸਾਰ ਕੇ ਕਿੰਨੀ ਕੁ ਦੇਰ ਕੰਧ 'ਤੇ ਭਰੋਸਾ ਕਰੇਗਾ? ਜਿਵੇਂ ਰੇਤ ਦੀ ਕੰਧ ਥਿਰ ਨਹੀਂ, ਇਸੇ ਤਰ੍ਹਾਂ ਜੇ ਸੰਸਾਰ ਦਾ ਤੂੰ ਮਾਨ ਕਰਨਾ, ਇਹ ਰੇਤ ਦੀ ਕੰਧ ਹੈ, ਇਹਦੇ ਢਹਿੰਦਿਆਂ ਢੇਰ ਨਹੀਂ ਲੱਗਣੀ। ਪਹਿਲਾ ਬਚਨ ਸੀ, ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ। ਦੂਸਰਾ ਬਚਨ ਹੈ, ਜਗ ਰਚਨਾ ਸਭ ਝੂਠ ਹੈ, ਜਾਨ ਲਿਖੋ ਰੇ ਮੀਤ, ਕਹਿ ਨਾਨਕ ਥਿਰ ਨਾ ਰਹੇ ਜਿਉਂ ਬਾਲੂ ਕੀ ਪੀਤ। ਤੀਸਰਾ ਬਚਨ ਕੀਤਾ, ਕਹਿਣ ਲੱਗੇ ਜਿਉਂ ਸੁਪਨਾ ਅਰ ਪੇਖਨਾ, ਬੈਰਾਗ ਪੈਦਾ ਕਰ ਲਈ, ਕਾਹਦਾ ਮਾਨ ਕਰਨਾ? ਰਾਤ ਨੂੰ ਬੰਦਾ ਸੁਪਨੇ ਦਾ ਕੋਈ ਮਾਣ ਕਰ ਸਕਦਾ? ਅਤੇ ਅਗਲਾ ਸ਼ਬਦ ਹੈ ਪੇਖਣਾ। ਪੇਖਣਾ ਦਾ ਅਖਰੀ ਅਰਥ ਹੁੰਦਾ ਵੇਖਣਾ, ਪਰ ਇੱਥੇ ਪੇਖਣਾ ਦਾ ਅਖਰੀ ਅਰਥ ਕਰਾਂਗੇ ਬਾਜੀਗਰ ਦੀ ਖੇਡ, ਤਮਾਸ਼ਾ। ਚੁਰਸਤੇ ਵਿੱਚ ਖਲੋਤਾ ਮਦਾਰੀ ਕਰਨ ਵਾਲਾ ਅਨੇਕਾਂ ਤਰ੍ਹਾਂ ਦੇ ਬਰਤਨ, ਅਨੇਕਾਂ ਤਰ੍ਹਾਂ ਦੇ ਵਸਤਰ ਆ ਕੇ ਲੋਕਾਂ ਨੂੰ ਦਿਖਾਉਂਦਾ ਹੈ, ਪਰ ਉਹਦੀ ਖੇਡ ਦੋ ਘੜੀਆਂ ਲਈ ਅੱਖਾਂ ਨੂੰ ਛਲਾਵਾ ਹੈ, ਪਰਤ ਕੇ ਫਿਰ ਉਹ ਭਿਖਾਰੀ ਦਾ ਭਿਖਾਰੀ ਹੈ। ਇੰਨਾ ਕੀਮਤੀ ਸਮਾਨ ਕੱਢ ਕੇ ਵੀ ਮੰਗਤਾ। ਗੁਰੂ ਜੀ ਨੇ ਕਿਹਾ ਸੰਸਾਰ ਦੀ ਰਚਨਾ ਬਾਜੀਗਰ ਦੀ ਖੇਡ ਹੈ, ਜਿਉਂ ਸੁਪਨਾ ਅਰ ਪੇਖਣਾ ਐਸੇ ਜਾਕੋ ਜਾਨ ਇਨ ਮੈਂ ਕੱਛ ਤੇਰੋ ਨਹੀਂ, ਇਹਦੇ ਵਿੱਚੋਂ ਕੁਛ ਵੀ ਤੇਰਾ ਆਪਣਾ ਨਹੀਂ। ਇਸ ਗੱਲ ਨੂੰ ਚੰਗੀ ਤਰ੍ਹਾਂ ਆਪਣੇ ਹਿਰਦੇ ਵਿੱਚ ਦ੍ਰਿੜ ਕਰ ਲੈ। ਗੁਰਮੁਖੋ, ਕਦੀ ਬੈਰਾਗ ਦੇ ਬਚਨ ਪੜ੍ਹੋ, ਬੈਰਾਗ ਦੇ ਨਾਲ ਅਨੁਰਾਗ ਪੈਦਾ ਕਰਦੇ ਨੇ। ਸੋਰਠ ਰਾਗ ਦਾ ਅਸੀਂ ਬਚਨ ਪੜ੍ਹਦੇ ਹਾਂ, ਰੇ ਨਰ ਇਹ ਸਾਚੀ ਜੀ ਧਾਰ। ਇਸ ਗੱਲ ਨੂੰ ਸੱਚੀ ਤਰ੍ਹਾਂ ਸਮਝ ਲੈ। ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨਾ ਬਾਰ, ਬਾਰੂ ਭੀਤ ਬਣਾਈ ਰਚ ਪਚ, ਰਹਿਤ ਨਹੀਂ ਦਿਨ ਚਾਰ, ਤੈਸੇ ਯੇ ਸੁਖ ਮਾਇਆ ਕੇ ਉਰਜਿਓ ਕਾਂ ਗਵਾਰ। ਬੈਰਾਗੀ ਬਣ ਤੂੰ ਓਠੇ ਦੇ ਤੂੰ ਉੱਪਰ, ਤੈਸੇ ਯੇ ਸੁਖ ਮਾਇਆ ਕੇ ਉਰਜਿਓ ਕਾਂ ਗਵਾਰ। ਅਜੂ ਸਮਝ ਅਜੇ ਵੀ ਸਮਝਾਂ, ਕਛ ਬਿਗੜਿਓ ਨਾਹਿਨ ਭਜਲੇ ਰਾਮ ਮੁਰਾਰ, ਕਹੋ ਨਾਨਕ ਨਿਚ ਮਤ ਸਾਧਨ ਕੋ ਭਾਖਿਓ ਤੋਹੇ ਪੁਕਾਰ। ਗੁਰੂ ਜੀ ਨੇ ਬੈਰਾਗ ਪੈਦਾ ਕਰ ਲਈ ਕਿਹਾ, ਕਹਿਣ ਲੱਗੇ ਮਨ ਕੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ। ਦਾਰਾ ਮੀਤ ਪੂਤ ਰਤ ਸੰਪਤ, ਧਨ ਪੂਰਨ ਸਭ ਮਹੀ। ਕਹਿਣ ਲੱਗੇ ਪਿਆਰਿਆ ਚੇਤੇ ਰੱਖ ਕਿ ਇਹ ਜਿਤਨੇ ਵੀ ਤੂੰ ਜਿੰਨਾ ਵਿੱਚ ਖਚਤ ਹੈ, ਇਹ ਬੈਰਾਗ ਪੈਦਾ ਕਰ, ਇਹ ਮਿਥਿਆ ਨੇ, ਇਹਨਾਂ ਨੇ ਸਭ ਨੇ ਤੈਨੂੰ ਛੱਡ ਕੇ ਚਲੇ ਜਾਣਾ। ਗੁਰੂ ਤੇਗ ਬਹਾਦਰ ਜੀ ਨੇ ਤਾਂ ਹੀ ਫਰਮਾਇਆ ਰੇ ਨਰ ਇਹ ਸਾਚੀ ਜੀ ਧਾਰ। ਨਾਲ ਹੀ ਬਚਨ ਕੀਤਾ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖਿਓ ਸਿਉਂ ਹੀ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਮੇਰੋ ਮੇਰੋ ਸਭੈ ਕਹਿਤ ਹੈ, ਖਿੱਤ ਚੋਂ ਬੰਧਿਓ ਚੀਤ, ਅੰਤ ਕਾਲ ਸੰਗੀ ਨੈ ਕਉ ਇਹ ਅਚਰਜ ਖੈ ਰੀਤ। ਮਨ ਮੂਰਖ ਅਜ ਹੂਨੈ ਸਮਝਤ, ਸਿੱਖ ਦੈ ਖਾਰਿਓ ਨੀਤ, ਬੈਰਾਗ ਨਾਲ ਅਨੁਰਾਗ ਹੈ। ਕਹਿਣ ਲੱਗੇ ਜੇ ਸੰਸਾਰ ਨੂੰ ਪਾਰ ਕਰਨਾ ਹੀ ਤੇ ਦੁਨੀਆਂ ਦੇ ਗੀਤ ਛੱਡ ਕੇ ਰੱਬ ਦੇ ਗੀਤ ਗਾ। ਰੇ ਨਰ ਇਹ ਸਾਚੀ ਜੀ ਧਾਰ। ਇੱਥੇ ਕਹਿ ਰਹੇ ਨੇ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸਿਉਂ ਹੀ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਮੇਰੋ ਮੇਰੋ ਸਭੈ ਕਹਿਤ ਹੈ, ਖਿੱਤ ਸਿਉਂ ਬੰਧਿਓ ਚੀਤ, ਅੰਤ ਕਾਲ ਸੰਗੀ ਨੈ ਕਉ ਇਹ ਅਚਰਜ ਕੈ ਰੀਤ। ਮਨ ਮੂਰਖ ਅਜ ਹੂਨੈ ਸਮਝਤ, ਸਿੱਖ ਦੈ ਖਾਰਿਓ ਨੀਤ, ਨਾਨਕ ਭਵਜਲ ਪਾਰ ਪਰੈ, ਜੋ ਗਾਵੈ ਪ੍ਰਭ ਕੇ ਗੀਤ। ਹੇ ਸੱਚੇ ਪਾਤਸ਼ਾਹ, ਤੁਸੀਂ ਸਮਝਾਓ ਇਸ ਮਨ ਨੂੰ। ਅਤੇ ਮਨ ਨੂੰ ਸਮਝਾਉਣ ਲਈ ਕਹਿਣ ਲੱਗੇ ਬੈਰਾਗ ਪੈਦਾ ਕਰ ਲਈ। ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨੈ ਕੀਨੀ। ਮੁਕਤ ਪੰਥ ਜਾਣਿਓ ਤੈ ਨਾਹਿਨ, ਧਨ ਜੋਰਨ ਕੋ ਧਾਇਆ, ਅੰਤ ਸੰਗ ਕਾਹੂ ਨੀ ਦੀਨਾ, ਬਿਰਥਾਂ ਆਪ ਬੰਧਾਇਆ। ਨਾ ਹਰ ਭਜਿਓ ਨਾ ਗੁਰਜਨ ਸੇਵਿਓ, ਨਹਿ ਉਪਜਿਓ ਕਛ ਗਿਆਨਾ, ਘਟਗੀ ਮਾਹੇ ਨਿਰੰਜਨ ਤੇਰੇ ਤੈ ਖੋਜਤ ਉਦਿਆਨਾ। ਬਹੁਤ ਜਨਮ ਭਰਮੈ ਤੈ ਹਾਰਿਓ, ਅਸਥਿਰ ਮਤ ਨਹੀਂ ਪਾਈ, ਮਾਨਸ ਦੇ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ। ਤੂੰ ਪਰਮਾਤਮਾ ਦਾ ਚਿੰਤਨ ਕਰ। ਸਾਹਿਬ ਗੁਰੂ ਤੇਗ ਬਹਾਦਰ ਜੀ ਸੰਸਾਰ ਦੀ ਨਾਸ਼ਮਾਨਤਾ ਵਿੱਚੋਂ ਬੈਰਾਗ ਪੈਦਾ ਕਰਦੇ ਨੇ, ਅਤੇ ਇਹਦੇ ਨਾਲ ਫਿਰ ਇਹ ਨਹੀਂ ਕਿ ਉਹ ਬੈਰਾਗ ਸੰਸਾਰ ਨੂੰ ਛੱਡ ਕੇ ਚਲੇ ਜਾਈਏ। ਕਿਉਂਕਿ ਅਸੀਂ ਅਕਸਰ ਕਹਿੰਦੇ ਹਾਂ ਕਿ ਗੁਰੂ ਤੇਗ ਬਹਾਦਰ ਦੀ ਬਾਣੀ ਵਿੱਚ ਬੈਰਾਗ ਅਤੇ ਤਿਆਗ ਹੈ, ਪੁੱਤਰ ਦਾ ਤਿਆਗ ਨਹੀਂ, ਸੰਸਾਰ ਦਾ ਤਿਆਗ ਨਹੀਂ, ਅੰਦਰ ਦੀਆਂ ਕਾਮਨਾਵਾਂ ਇੱਛਾਵਾਂ ਅਤੇ ਇੰਦਰੀਆਂ ਦੇ ਸੁੱਖਾਂ ਦਾ ਤਿਆਗ ਹੈ। ਅਤੇ ਜੇ ਕਹੀਏ ਜੀ ਬੈਰਾਗ ਸੀ ਤਿਆਗ ਸੀ, ਸਤਿਗੁਰੂ ਤਾਂ ਤਿਆਗੀਆਂ ਨੂੰ ਖੁਦ ਕਹਿ ਰਹੇ ਨੇ, ਕਾਹੇ ਰੇ ਬਨ ਖੋਜਣ ਜਾਈ, ਕਿੱਧਰ ਤੁਰਿਆ ਜਾਂਦਾ, ਜੰਗਲ ਦੇ ਕੱਖ ਫਰੋਲਣ, ਜੰਗਲ ਦੇ ਤਿਣਕੇ ਖਾਣ, ਘਾਸ ਫੂਸ ਖਾਣ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ, ਤੇਰੇ ਨਾਲ ਉਹ ਸਾਈ ਰਹਿੰਦਾ। ਪੋਪ ਮੱਧ ਜੋ ਬਾਸ ਬਸਤ ਹੈ, ਮੂਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਭਾਈ ਆਪਣੇ ਖਿਰਦੇ ਵਿੱਚ ਝਾਤੀ ਮਾਰ, ਜੰਗਲ ਵਿੱਚ ਨਹੀਂ, ਘੱਟ ਹੀ ਖੋਜੋ ਭਾਈ, ਬਾਹਰ ਭੀਤਰ ਏਕੋ ਜਾਨੂ, ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨਾ, ਮਿਟੈ ਨਾ ਭਰਮ ਕੀ ਕਾਈ। ਤਵੱਜੋ ਦਿਆ ਜੇ, ਹੁਣ ਤੱਕ ਦੀ ਕੀਤੀ ਵਿਚਾਰ ਨੂੰ ਫਿਰ ਸੰਖੇਪ ਵਿੱਚ ਅਰਜ਼ ਕਰਦਿਆਂ, ਮਾਨ ਨੂੰ ਤਿਆਗ ਦੇ, ਨਾਮ ਨੂੰ ਹਿਰਦੇ ਵਿੱਚ ਗਹਿ ਲੈ, ਉਸਤਤ ਤੋਂ ਨਿੰਦਿਆ ਤੋਂ, ਹਰਖ ਤੋਂ ਸੋਗ ਤੋਂ, ਖੁਸ਼ੀ ਤੋਂ ਗਮੀ ਤੋਂ, ਕੰਚਨ ਤੋਂ ਮਿੱਟੀ ਤੋਂ, ਵੈਰੀ ਤੋਂ ਮਿੱਤਰ ਤੋਂ, ਆਸਾਂ ਤੋਂ ਮਨਸਾ ਤੋਂ, ਮੋਹ ਤੋਂ ਪਿਆਰ ਤੋਂ ਉੱਪਰ ਉੱਠ ਕੇ ਕੇਵਲ ਸੰਸਾਰ ਦੀ ਨਾਸ਼ਵੰਤਾ ਨੂੰ ਸਮਝ ਅਤੇ ਪਰਮਾਤਮਾ ਦੇ ਗੀਤ ਗਾ। ਹੇ ਗੁਰੂ ਤੇਗ ਬਹਾਦਰ ਜੀ, ਫਿਰ ਤੁਸੀਂ ਕਿਹਾ ਪਰਮਾਤਮਾ ਦੇ ਗੀਤ ਗਾਈਏ ਅਤੇ ਕਿਵੇਂ ਗੀਤ ਗਾਏ ਜਾਣ? ਸਤਿਗੁਰੂ ਨੇ ਬਾਣੀ ਵਿੱਚ ਦੋ ਬਚਨ ਕਹੇ ਨੇ, ਆਪ ਸਲੋਕ ਪੜ੍ਹਦੇ ਹੋ ਗੁਰਮੁਖੋ, ਸਲੋਕਾਂ ਵਿੱਚ ਦੋ ਸਲੋਕ ਮੈਂ ਆਪ ਨਾਲ ਖਾਸ ਕਰਕੇ ਸਾਂਝੇ ਕਰਨੇ ਚਾਹੁੰਦਾ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਹੈ ਇਨਸਾਨ ਪਰ ਜੇ ਪਰਮਾਤਮਾ ਦੀ ਭਗਤੀ ਨਹੀਂ ਕਰਦਾ ਉਹ ਇਨਸਾਨ ਨਹੀਂ। ਪੁੱਛਿਆ ਕਿਉਂ? ਕਹਿਣ ਲੱਗੇ, ਉਹਦਾ ਤਨ ਤਾਂ ਮਾਨੋ ਇੱਕ ਸੂਕਰ ਅਤੇ ਸਵਾਨ ਦੀ ਤਰ੍ਹਾਂ ਹੈ, ਇੱਕ ਕੂਕਰ ਅਤੇ ਸੂਰ ਦੀ ਤਰ੍ਹਾਂ ਹੈ, ਜਿਹੜਾ ਸੰਸਾਰ ਦੇ ਸੁੱਖ ਭੋਗਦਾ ਪਰ ਬੰਦਗੀ ਨਹੀਂ ਕਰ ਰਿਹਾ। ਹਜ਼ੂਰ ਨੇ ਕਿਹਾ, ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾ ਹੈ ਮਨ, ਜਿਸ ਦੇ ਮਨ ਵਿੱਚ ਇੱਕ ਪਰਮਾਤਮਾ ਦੀ ਭਗਤੀ ਨਹੀਂ, ਜੈਸੇ ਸੂਕਰ ਸਵਾਨ, ਸੂਕਰ ਦਾ ਅਖਰੀ ਅਰਥ ਸੂਅਰ ਅਤੇ ਸਵਾਨ ਦਾ ਅਰਥ ਹੈ ਕੁੱਤਾ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਂ ਤਨ, ਉਸ ਦੇ ਤਨ ਨੂੰ ਇੱਕ ਸੂਕਰ ਅਤੇ ਸਵਾਨ ਦਾ ਤਨ ਜਾਣ ਜਿਹਦੇ ਅੰਦਰ ਪਰਮਾਤਮਾ ਦੀ ਭਗਤੀ ਨਹੀਂ। ਗੁਰਮੁਖੋ, ਜਦੋਂ ਇਸ ਦੇ ਨਾਲ ਅਗਲਾ ਸਲੋਕ ਪੜ੍ਹਿਆ, ਕਹਿੰਦੇ ਨੇ ਜੇ ਪਰਮਾਤਮਾ ਦੀ ਭਗਤੀ ਕਰਨੀ ਚਾਹੁੰਦਾ ਤਾਂ ਫਿਰ ਇਸ ਤਰ੍ਹਾਂ ਪਰਮਾਤਮਾ ਦੀ ਭਗਤੀ ਕਰ ਕਿ ਜਿਵੇਂ ਇੱਕ ਕੂਕਰ ਆਪਣੇ ਮਾਲਕ ਦਾ ਦਰ ਕਦੀ ਨਹੀਂ ਛੱਡਦਾ। ਕਿਉਂਕਿ ਗੁਰੂ ਤੇਗ ਬਹਾਦਰ ਵਾਰ ਵਾਰ ਸਿਮਰਨ ਦੀ ਭਗਤੀ ਦੀ ਗੱਲ ਕਰਨਗੇ। ਹਜ਼ੂਰ ਨੇ ਕਿਹਾ, ਸਵਾਮੀ ਕੋ ਗ੍ਰਿਓ ਜਿਉਂ ਸਦਾ, ਸਵਾਨ ਤਜਤ ਨੇ ਨਿੱਤ। ਪਹਿਲਾ ਬਚਨ ਕਹਿ ਦਿੱਤਾ ਸੂਕਰ ਸਵਾਨ, ਇਹਦਾ ਮਤਲਬ ਅੱਗੇ ਉਦਾਹਰਨ ਚੇਂਜ ਹੋ ਗਈ। ਕਹਿੰਦੇ ਨੇ ਦੇਖ, ਸੂਰ ਵਿੱਚ ਵੀ ਗੁਣ ਹੈ, ਉਹ ਸ਼ਹਿਰ ਦਾ ਮਲ ਗੰਦਗੀ ਸਮੇਟਦਾ ਪਿਆ, ਉਹ ਭਲਿਆ ਬੰਦਗੀ ਤੋਂ ਕੀਣਿਆ, ਤੇਰੇ ਵਿੱਚ ਤਾਂ ਸੂਰ ਵਾਲਾ ਵੀ ਗੁਣ ਕੋਈ ਨਹੀਂ। ਕੂਕਰ ਵਿੱਚ ਵੀ ਕੋਈ ਗੁਣ ਹੈ, ਸਵਾਨ ਮਾਲਕ ਦੇ ਦਰ 'ਤੇ ਵਫਾਦਾਰੀ ਕਰਦਾ, ਤੂੰ ਤਾਂ ਰੱਬ ਦੀਆਂ ਦਾਤਾਂ ਭੋਗ ਕੇ ਵੀ ਉਹਦੀ ਬੰਦਗੀ ਨਹੀਂ ਕਰਦਾ, ਅਤੇ ਜੇ ਬੰਦਗੀ ਕਰਨੀ ਹੈ, ਸਵਾਮੀ ਕੋ ਗ੍ਰਿਓ ਜਿਉਂ ਸਦਾ, ਸਵਾਨ ਤਜਤ ਨੇ ਨਿੱਤ, ਨਾਨਕ ਇਹ ਬਿਦ ਖਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਕਿ ਗੁਰੂ ਤੇਗ ਬਹਾਦਰ ਕਹਿੰਦੇ ਨੇ, ਜੇ ਤੂੰ ਰੱਬ ਨੂੰ ਪ੍ਰੇਮ ਕਰਨਾ ਤਾਂ ਇਸ ਤਰ੍ਹਾਂ ਪਿਆਰ ਕਰ ਜਿਵੇਂ ਮਾਲਕ ਦੇ ਦਰ ਨੂੰ ਕੁੱਤਾ ਕਦੀ ਵੀ ਨਹੀਂ ਛੱਡਦਾ, ਕੁੱਤੇ ਵਿੱਚ ਇਹ ਗੁਣ ਹੈ। ਗੁਰੂ ਤੇਗ ਬਹਾਦਰ ਜੀ ਨੇ ਦੋਨੋਂ ਪੱਖ ਲਏ ਨੇ। ਜਦੋਂ ਕੁੱਤਾ ਦਰ ਦਰ ਦੇ ਜਾ ਕੇ ਭਟਕਦਾ, ਉਹਨੂੰ ਫਿਰ ਖੁਸ਼ਾਮਦੀ ਨਾਲ ਤੁਲਨਾ ਦਿੰਦੇ। ਅਸੀਂ ਇੱਕ ਗੁਰੂ ਤੇਗ ਬਹਾਦਰ ਜੀ ਦੀ ਤੁੱਕ ਪੜ੍ਹਦੇ ਹਾਂ, ਸੁੱਖ ਹੈ ਖੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ ਦੁਆਰੈ ਦੁਆਰ, ਸਵਾਨ ਜੋ ਡੋਲਤ ਨੈ ਸੁਧ ਰਾਮ ਭਜਨ ਕੀ। ਦਰ ਦਰ 'ਤੇ ਕੂਕਰ ਦੀ ਤਰ੍ਹਾਂ ਭਟਕਣਾ, ਪਰ ਜਿਹੜਾ ਵਫਾਦਾਰ ਹੈ, ਸਵਾਮੀ ਕੋ ਗ੍ਰਿਓ ਜਿਉਂ ਸਦਾ, ਜਿਵੇਂ ਮਾਲਕ ਦੇ ਘਰ ਨੂੰ ਸਵਾਨ ਤਜਤ ਨਹੀਂ ਨਿੱਤ, ਕਦੀ ਵੀ ਕੂਕਰ ਤਿਆਗਣ ਨੂੰ ਤਿਆਰ ਨਹੀਂ, ਨਾਨਕ ਇਹ ਬਿਦ ਖਰ ਭਜੋ, ਇੱਕ ਮਨ ਹੋਏ ਇੱਕ ਚਿੱਤ, ਪਰਮਾਤਮਾ ਦੀ ਇਬਾਦਤ ਰੱਬ ਦੀ ਬੰਦਗੀ ਇੱਕ ਕੂਕਰ ਦੀ ਤਰ੍ਹਾਂ ਕਰ ਜਿਵੇਂ ਉਹ ਵਫਾਦਾਰ ਹੈ। ਗੁਰਮੁਖੋ, ਇੰਨਾ ਵਫਾਦਾਰ ਬਣ ਕੇ ਕੋਈ ਰੱਬ ਦੀ ਭਗਤੀ ਕਰੇ ਤਾਂ ਫਿਰ ਗੁਰੂ ਉਹਦੇ 'ਤੇ ਰਹਿਮਤ ਵੀ ਕਰਦੇ। ਗੁਰੂ ਤੇਗ ਬਹਾਦਰ ਕਹਿੰਦੇ ਨੇ, ਜੇ ਅਨੁਰਾਗ ਪੈਦਾ ਕਰਨਾ, ਬੈਰਾਗ ਵੀ ਚਾਹੁੰਦਾ, ਤਾਂ ਇਸ ਤਰ੍ਹਾਂ ਭੱਜ ਜਿਵੇਂ ਮਾਲਕ ਦੇ ਦਰ 'ਤੇ ਕੂਕਰ ਬੈਠਾ ਹੈ। ਬੁੱਲੇ ਦੇ ਸ਼ਬਦ ਨੇ, ਰਾਤੀ ਜਾਗੇ ਕਰੇ ਇਬਾਦਤ, ਰਾਤੀ ਜਾਗਣ ਕੁੱਤੇ। ਜੇ ਤੂੰ ਰਾਤ ਜਾ ਕੇ ਕਹਿੰਦਾ ਮੈਂ ਇਬਾਦਤ ਕਰਨਾ, ਤਾਂ ਕੁੱਤੇ ਵੀ ਰਾਤ ਜਾ ਕੇ ਵਫਾਦਾਰੀ ਕਰਦੇ। ਰਾਤੀ ਜਾਗੇ ਕਰੇ ਇਬਾਦਤ, ਰਾਤੀ ਜਾਗਣ ਕੁੱਤੇ, ਤੈਂ ਕੁਨ ਉੱਤੇ, ਤੇਰੇ ਤੋਂ ਉੱਤੇ ਨੇ। ਤੂੰ ਇੱਕ ਰਾਤ ਜਾ ਕੇ ਆਸਾਨ ਕਰਨਾ, ਉਹ ਤਾਂ ਕਦੀ ਰਾਤ ਨੂੰ ਸੁੱਤੀ ਨਹੀਂ। ਰਾਤੀ ਜਾਗੇ ਕਰੇ ਇਬਾਦਤ, ਰਾਤੀ ਜਾਗਣ ਕੁੱਤੇ, ਤੈਂ ਕੁਨ ਉੱਤੇ। ਕਹਿਣ ਲੱਗੇ, ਖਸਮ ਆਪਣੇ ਦਾ ਦਰ ਨਾ ਛੱਡ ਦੇ, ਭਾਵੇਂ ਸੌ ਸੌ ਵੱਜਣ ਜੁੱਤੇ, ਤੈਂ ਕੁਨ ਉੱਤੇ। ਅਤੇ ਉਹਨੇ ਸ਼ਬਦ ਵਰਤੇ ਨੇ ਬੜੇ ਸੋਹਣੇ, ਕਹਿਣ ਲੱਗੇ, ਰਾਤੀ ਜਾਗੇ ਕਰੇ ਇਬਾਦਤ, ਰਾਤੀ ਜਾਗਣ ਕੁੱਤੇ, ਤੈਂ ਕੁਨ ਉੱਤੇ। ਖਸਮ ਆਪਣੇ ਦਾ ਦਰ ਨਾ ਛੱਡ ਦੇ, ਭਾਵੇਂ ਕਿਤਨੇ ਵੱਜਣ ਜੁੱਤੇ। ਚੱਲ ਬੁੱਲਿਆ ਉਹ ਪੀਰ ਮਨਾ ਲੈ, ਨਹੀਂ ਤਾਂ ਬਾਜੀ ਲੈ ਗਏ ਕੁੱਤੇ, ਤੈਂ ਕੁਨ ਉੱਤੇ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਜੇ ਤੂੰ ਸਵਾਮੀ ਨੂੰ ਖੁਸ਼ ਕਰਨਾ ਤੇ ਇਸ ਤਰ੍ਹਾਂ ਬਦਗੀ ਕਰਕੇ, ਖਮ ਕੂਕਰ ਤੇਰੇ ਦਰਬਾਰ ਭੌਂਕੇ ਆ ਗਏ, ਬਦਨ ਪਸਾਰ। ਜੇ ਸਾਈਂ ਨੂੰ ਖੁਸ਼ ਕਰਨਾ ਤੇ ਮਨ ਬਣਾ ਲੈ ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ ਸਵਾਮੀ ਕੋ ਗ੍ਰਿਓ ਜੋ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਬਿਦਖਰ ਭਜੋ ਇੱਕ ਮਨ ਹੋਏ ਇੱਕ ਚਿੱਤ। ਹਜ਼ੂਰ ਕਹਿਣ ਲੱਗੇ ਪਿਆਰਿਆ ਇਹ ਸੁਭਾਅ ਬਣਾ ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ ਗਲੇ ਖਮਾਰੇ ਜੇਵਰੀ ਜੈ ਖਿੰਚੈ ਤੈ ਜਾਹੂ। ਮੈਂ ਗੁਰੂ ਤੇਗ ਬਹਾਦਰ ਦੀ ਜੇ ਜੀਵਨ ਵਿੱਚੋਂ ਇੱਕ ਘਟਨਾ ਆਪ ਨਾਲ ਜ਼ਰੂਰ ਸਾਂਝੀ ਕਰਨੀ ਚਾਹੁੰਦਾ। ਹੋ ਸਕਦਾ ਕਿ ਆਪ ਨੇ ਪਹਿਲਾਂ ਇਤਿਹਾਸ ਦੇ ਪੰਨਿਆਂ ਵਿੱਚੋਂ ਇਹ ਘਟਨਾ ਸ਼ਾਇਦ ਨਾ ਸੁਣੀ ਹੋਵੇ, ਸ਼ਾਇਦ ਮੈਂ ਸ਼ਬਦ ਵਰਤੇ, ਕਿਉਂਕਿ ਕਈ ਥਾਵਾਂ ਐਸੀਆਂ ਨੇ ਜਿੱਥੇ ਗੁਰੂ ਤੇਗ ਬਹਾਦਰ ਸੱਚੀ ਸਰਕਾਰ ਗਏ ਉੱਥੇ ਕਈ ਖੇਡਾਂ ਵਾਪਰੀਆਂ ਪਰ ਸਾਡੇ ਤੱਕ ਉਹ ਘਟਨਾਵਾਂ ਨਾ ਆਈਆਂ। ਦੇਖੋ ਗੁਰੂ ਤੇਗ ਬਹਾਦਰ ਦੇ ਸਵਾਮੀ ਭਗਤ ਬਣੀਏ, ਮਾਨ ਨੂੰ ਛੱਡ ਕੇ ਨਾਮ ਨੂੰ ਗਹਿ ਲਈਏ, ਈਰਖਾ ਨਿੰਦਿਆ ਤੋਂ ਉੱਪਰ ਉੱਠ ਕੇ ਕਿਤੇ ਗੁਣਾਂ ਦਾ ਗ੍ਰਾਹਕ ਬਣੀਏ ਅਤੇ ਸਿੱਖਾਂ ਜੇ ਕੋਈ ਕੂਕਰ ਦੀ ਤਰ੍ਹਾਂ ਮਾਲਕ ਦੇ ਦਰ 'ਤੇ ਬਹਿ ਜਾਂਦਾ ਹੈ ਤਾਂ ਮੇਰਾ ਗੁਰੂ ਤੇਗ ਬਹਾਦਰ ਸਵਾਮੀ ਉਹਦੇ 'ਤੇ ਮਿਹਰ ਕਰਦਾ ਹੈ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੇ 1635 ਨੂੰ ਮਹਿਰਾਜ ਦੀ ਜੰਗ ਲੜੀ ਹੈ, ਚਾਰ ਜੰਗਾਂ ਵਿੱਚੋਂ ਇੱਕ ਜੰਗ ਮਹਿਰਾਜ ਦੀ ਲੜੀ। ਜਦੋਂ ਉਸ ਜੰਗ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਜਿੱਤਿਆ, ਬੇਨਤੀ ਮੈਂ ਗੁਰੂ ਤੇਗ ਬਹਾਦਰ ਜੀ ਦੇ ਸੰਬੰਧੀ ਕਰਨੀ, ਉਸ ਜੰਗ ਨੂੰ ਜਿੱਤਿਆ ਅਤੇ ਜੰਗ ਜਿੱਤਣ ਤੋਂ ਬਾਅਦ ਜਿਹੜੇ ਸ਼ਹੀਦ ਹੋਏ ਉਹਨਾਂ ਨੂੰ ਸੰਭਾਲਿਆ ਅਤੇ ਜਿਹੜੇ ਜ਼ਖਮੀ ਸਨ ਇੱਕ ਇੱਕ ਨੂੰ ਸਤਿਗੁਰੂ ਜੀ ਨੇ ਆਪ ਆਪਣੇ ਹੱਥਾਂ ਨਾਲ ਉਹਦੇ ਜ਼ਖਮਾਂ ਨੂੰ ਸਾਫ਼ ਕੀਤਾ। ਜਦੋਂ ਜ਼ਖਮੀਆਂ ਨੂੰ ਸੰਭਾਲਦੇ ਪਏ ਨੇ ਅਤੇ ਇੱਕ ਸੱਜਣ ਦੇ ਸਵਾਸ ਚੱਲਦੇ ਨੇ ਪਰ ਬੇਸੁੱਧ ਪਿਆ ਹੈ। ਗੁਰੂ ਹਰਗੋਬਿੰਦ ਸਾਹਿਬ ਉਹਦੇ ਕੋਲ ਗਏ, ਦੇਖਿਆ ਉਹਦਾ ਚਿਹਰਾ ਖੂਨ ਨਾਲ ਲੱਥ-ਪੱਥ ਸੀ। ਅਤੇ ਮੈਂ ਇਹ ਉਦਾਹਰਣ ਤਾਂ ਅਰਜ਼ ਕਰਨ ਲੱਗਾ ਕਿ ਉਹ ਥਾਂ ਅੱਜ ਵੀ ਮੌਜੂਦ ਹੈ ਜਿੱਥੇ ਗੁਰੂ ਤੇਗ ਬਹਾਦਰ ਜੀ ਨੇ ਇਹ ਰਹਿਮਤਾਂ ਵਰਸਾਈਆਂ। ਉਹਦੇ ਚਿਹਰੇ ਨੂੰ ਸਾਫ਼ ਕੀਤਾ ਅਤੇ ਮੁੱਖ ਦੇ ਵਿੱਚ ਜਦੋਂ ਪਾਣੀ ਦੀਆਂ ਬੂੰਦਾਂ ਪਾਈਆਂ ਅਤੇ ਉਹਨੂੰ ਸੋਝੀ ਆਈ, ਨੇਤਰ ਖੁੱਲ੍ਹੇ ਅਤੇ ਕੀ ਦੇਖਦਾ, ਉਹਦਾ ਸਿਰ ਗੁਰੂ ਹਰਗੋਬਿੰਦ ਸਾਹਿਬ ਦੀ ਝੋਲੀ ਵਿੱਚ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਮਸਤਕ 'ਤੇ ਹੱਥ ਰੱਖ ਕੇ ਕਿਹਾ, ਭਾਈ ਮੁਗਲੂ, ਉਸ ਸਿੱਖ ਦਾ ਨਾਮ ਸੀ ਮੁਗਲੂ। ਕਹਿਣ ਲੱਗੇ, ਭਾਈ ਮੁਗਲੂ। ਜਦੋਂ ਉਸ ਕੰਨਾਂ ਵਿੱਚ ਆਵਾਜ਼ ਪਈ ਭਾਈ ਮੁਗਲੂ, ਮਾਨੋ ਇਸ ਤਰ੍ਹਾਂ ਮਰੇ ਜਾਂਦੇ ਨੂੰ ਕਿਸੇ ਨੇ ਅੰਮ੍ਰਿਤ ਮੂੰਹ ਵਿੱਚ ਚੋ ਦਿੱਤਾ ਹੋਵੇ। ਅੱਖਾਂ ਖੁੱਲੀਆਂ, ਮੀਰੀ ਪੀਰੀ ਵਾਲੀ ਸੱਚੀ ਸਰਕਾਰ, ਸਤਿਗੁਰੂ ਨੇ ਕਿਹਾ ਕੁਛ ਮੰਗ ਲੈ, ਜੋ ਕੁਝ ਤੇਰੀ ਇੱਛਾ ਤੇਰੀ ਝੋਲੀ ਵਿੱਚ ਪਾਵਾਂਗੇ। ਉਸ ਵੇਲੇ ਭਾਈ ਮੁਗਲੂ ਕਹਿੰਦਾ, ਸੱਚੇ ਪਾਤਸ਼ਾਹ, ਜੇ ਤਰੁੱਠਾਂ ਹੈ, ਅੱਜ ਮੈਂ ਜ਼ਖਮੀ ਸਾਂ, ਮੇਰੇ ਸਿਰ ਨੂੰ ਆਪਣੀ ਗੋਦ ਵੀ ਟਿਕਾ ਲਿਆ, ਮੈਨੂੰ ਹੋਰ ਕੁਛ ਨਹੀਂ ਚਾਹੀਦਾ, ਬਸ ਇੱਕ ਮੰਗ ਮੰਗਣੀ ਚਾਹੁੰਦਾ ਵਾਂ, ਅਰਦਾਸ ਹੈ ਕਿ ਜਿਸ ਦਿਨ ਮੈਂ ਆਪਣੇ ਸਰੀਰਕ ਚੋਲੇ ਨੂੰ ਤਿਆਗਾਂ, ਮੈਂ ਦੁਨੀਆ ਨੂੰ ਤਿਆਗ ਕੇ ਜਾਵਾਂ, ਮਰਨ ਵਾਲੇ ਮੈਨੂੰ ਆਪਣੀ ਝੋਲੀ ਪਰਤ ਕੇ ਫਿਰ ਦੇ, ਬਸ ਜਿਸ ਦਿਨ ਮੇਰਾ ਅੰਤਲਾ ਸਮਾਂ ਆਵੇ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਤੁਹਾਡੀ ਗੋਦ ਹੋਵੇ ਅਤੇ ਮੇਰਾ ਸੀਸ ਹੋਵੇ। ਗੁਰੂ ਹਰਗੋਬਿੰਦ ਸਾਹਿਬ ਨੇ ਸੁਣਿਆ ਅਤੇ ਚੁੱਪ ਕਰ ਗਏ। ਇਹ ਸਿੱਖ ਨੇ ਧੀਰਜ ਕਰਕੇ ਫਿਰ ਕਿਹਾ, ਭਾਈ ਮੁਗਲੂ ਨੇ, ਸੱਚੇ ਪਾਤਸ਼ਾਹ, ਆਪ ਤਾਂ ਕਹਿ ਰਹੇ ਸੀ ਜੋ ਮੰਗੇਗਾ ਉਹ ਮਿਲੇਗਾ, ਕੁਛ ਨਹੀਂ ਮੰਗਿਆ, ਸਿਰਫ ਇੱਕੋ ਦਾਤ ਮੰਗੀ ਹੈ, ਮੇਰੇ ਮਰਨੇ ਨੂੰ ਸਾਂਭ ਲਵੋ, ਮੇਰੀ ਮੌਤ ਦਾ ਵੇਲਾ ਸਾਂਭ ਲਿਓ। ਗੁਰਮੁਖੋ, ਸੰਸਾਰ ਵਿੱਚ ਲੋਕ ਜ਼ਿੰਦਗੀ ਜੀਣ ਦੀ ਗੱਲ ਦੱਸ ਸਿਖਾਉਂਦੇ ਨੇ, ਕਦੀ ਕੋਈ ਸਕੂਲ ਤੁਸੀਂ ਦੇਖਿਆ, ਨਰਸਰੀ ਤੋਂ ਲੈ ਕੇ PhD ਦੀ ਡਿਗਰੀ ਤੱਕ ਵੱਡੀਆਂ ਵੱਡੀਆਂ ਡਿਗਰੀਆਂ ਜਿਹੜੇ ਹਾਸਲ ਕਰੀ ਬੈਠੇ ਨੇ, ਸਿਰਫ ਇੱਕੋ ਗੱਲ ਸਿਖਾਈ ਜਾਂਦੀ ਹੈ, ਤੂੰ ਜੀਣਾ ਕਿਵੇਂ ਹੈ। ਪਰ ਬਾਬੇ ਨਾਨਕ ਦਾ ਘਰ ਇੱਕ ਐਸਾ ਹੈ ਜਿਹੜਾ ਕਹਿੰਦਾ, ਭਲਿਆ ਤੈਨੂੰ ਜਾਚ ਸਿਖਾਵਾਂ, ਤੂੰ ਮਰਨਾ ਕਿਵੇਂ ਹੈ। ਜੀਣਾ ਤਾਂ ਲੋਕ ਸਿਖਾਉਂਦੇ ਨੇ ਪਰ ਮਰਨ ਦੀ ਜਾਚ ਕਿਸੇ ਨਹੀਂ ਸਿਖਾਈ। ਬਾਬਾ ਜੀ ਨੇ ਕਿਹਾ, ਕਹਿਣ ਲੱਗੇ, ਲੋਕਾਂ ਨੂੰ ਮਰਨ ਦੀ ਅਕਲ ਹੀ ਨਾ ਆਈ। ਬਾਬਾ ਜੀ ਦਾ ਬਚਨ ਪੜ੍ਹਦੇ ਹਾਂ, ਮਰਤਾ ਮਰਤਾ ਜਗ ਮੂਵਾ, ਮਰਦੀ ਪਈ ਹੈ ਜਿਸ ਦਿਨ ਦਾ ਬੰਦਾ ਬਣਾਇਆ ਉਸ ਦਿਨ ਦੀ ਮੌਤ ਬਣਾਈਏ, ਪਰ ਅਜੇ ਤੀਕਰਾ ਕਿਸੇ ਨੂੰ ਮਰਨ ਦੀ ਜੁਗਤ ਨਹੀਂ ਆਈ। ਮਰਤਾ ਮਰਤਾ ਜਗ ਮੂਵਾ, ਮਰ ਪੇ ਨਾ ਜਾਣਿਆ ਕੋਏ, ਐਸੀ ਮਰਨੀ ਜੋ ਮਰੈ ਬੌਰ ਨਾ ਮਰਨਾ ਹੋਏ। ਮਹਾਰਾਜ, ਉਹ ਮੌਤ ਕਿਹੜੀ? ਕਹਿਣ ਲੱਗੇ, ਕਿਆ ਜਾਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ। ਪਿਆਰਿਓ, ਇੱਥੇ ਮਰਨ ਦੀ ਜਾਂਚ ਸਿਖਾਈ ਜਾਂਦੀ ਹੈ, ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਸੱਚੇ ਪਾਤਸ਼ਾਹ, ਮੀਰੀ ਪੀਰੀ ਦੇ ਦਾਤਾ, ਕਿਰਪਾ ਕਰ, ਜੇ ਮੰਗ ਝੋਲੀ ਵਿੱਚ ਪਾਉਣ ਲੱਗਾ, ਸਿਰਫ ਇਹ ਕਹਿ ਦੇ, ਭਾਈ ਮੁਗਲੂ, ਜਿੱਦਣ ਤੇਰਾ ਅੰਤਲਾ ਸਮਾਂ ਆਵੇਗਾ, ਤੇਰੇ ਸਿਰ ਨੂੰ ਮੈਂ ਆਪਣੀ ਗੋਦ ਵਿੱਚ ਸਾਂਭ ਲਵਾਂਗਾ। ਸਤਿਗੁਰੂ ਫਿਰ ਚੁੱਪ ਕਰ ਗਏ, ਕੁਛ ਨਹੀਂ ਬੋਲੇ। ਇਹਨੇ ਤੀਜੀ ਵਾਰ ਕਿਹਾ, ਸਮਰੱਥ ਦਾਤਾ ਆਪ ਹੀ ਬਚਨ ਦਿੱਤਾ, ਦੇ ਕੁਛ ਮੰਗੋ ਤੇ ਹੁਣ ਮੇਰਾ ਉੱਤਰ ਕਿਉਂ ਨਹੀਂ ਦਿੰਦੇ? ਤੇ ਸਿਰ ਤੇ ਹੱਥ ਰੱਖ ਕੇ ਕਿਹਾ, ਭਾਈ ਮੁਗਲੂ, ਅਸੀਂ ਆਪਣੇ ਚੋਲੇ ਨੂੰ ਤੇਰੇ ਜਾਣ ਤੋਂ ਪਹਿਲਾਂ ਹੀ ਸਮੇਟ ਲੈਣਾ ਹੈ, ਅਸੀਂ ਤੇਰੇ ਤੋਂ ਪਹਿਲਾਂ ਚਲੇ ਜਾਣਾ, ਤੇਰੇ ਨਾਲ ਕਿਵੇਂ ਬਚਨ ਕਰੀਏ ਵੀ ਤੈਨੂੰ ਅਸੀਂ ਅੰਤਲੇ ਸਮੇਂ ਸੰਭਾਲਾਂਗੇ। ਤੇ ਸਿੱਖ ਦਾ ਅੰਦਰ ਦੇਖੋ, ਕਹਿਣ ਲੱਗਾ, ਦਾਤਾ ਚੋਲਾ ਬਦਲਣਾ ਹੈ, ਜੋਤ ਤਾਂ ਉਹੀ ਹੈ ਨਾ, ਜਿਸ ਵੀ ਰੂਪ ਵਿੱਚ ਹੋਵੇਂ ਤੂੰ ਕਿਰਪਾ ਕਰੀ ਮੈਨੂੰ ਉਸੇ ਰੂਪ ਵਿੱਚ ਆ ਕੇ ਮੇਰੇ ਮਰਨੇ ਨੂੰ ਸਾਂਭ ਲ। ਪਿਆਰਿਓ, ਸਵਾਮੀ ਦੇ ਦਰ 'ਤੇ ਕੂਕਰ ਦੀ ਤਰ੍ਹਾਂ ਬਹਿ ਤਾਂ ਸਹੀ, ਦੇ ਗੁਰੂ ਤੇਗ ਬਹਾਦਰ ਰਹਿਮਤਾਂ ਵਰਸਾਉਂਦੇ, ਗੁਰੂ ਹਰਗੋਬਿੰਦ ਸਾਹਿਬ ਨੇ ਸਿਰ 'ਤੇ ਹੱਥ ਰੱਖ ਕੇ ਕਿਹਾ, ਭਾਈ ਮੁਗਲੂ, ਤੇਰੇ ਨਾਲ ਬਚਨ ਕੀਤਾ, ਅੰਤਲੇ ਸਮੇਂ ਜਿੱਥੇ ਵੀ ਤੂੰ ਹੋਵੇਂਗਾ ਅਸੀਂ ਤੇਰੇ ਕੋਲ ਪਹੁੰਚਾਂਗੇ, ਪਰ ਇੱਕ ਕੰਮ ਕਰੀ, ਅੰਤਲੇ ਸਮੇਂ ਅਖੀਰ ਵਾਲੇ ਦਿਨ ਹਵੇਲੀ ਦੇ ਦਰਵਾਜ਼ੇ ਨਾ ਬੰਦ ਕਰੀ, ਅੰਤਲੇ ਦਿਨ ਕਿਤੇ ਕੁੰਡੇ ਨਾ ਲਾ ਕੇ ਬੈਠ ਜਾਈ, ਅਸੀਂ ਤੇਰੇ ਕੋਲ ਆਵਾਂਗੇ। ਜਿਸ ਤਰ੍ਹਾਂ ਅੱਜ ਤੇਰਾ ਸਿਰ ਜ਼ਖਮੀ ਦਾ ਆਪਣੀ ਗੋਦ ਵਿੱਚ ਰੱਖਿਆ ਹੈ, ਤੇਰਾ ਅੰਤਲਾ ਸਵਾਸ ਗੁਰੂ ਦੀ ਗੋਦ ਵਿੱਚ ਆਏਗਾ। ਪਰ ਭਾਈ ਮੁਗਲੂ, ਸਾਨੂੰ ਪਹਿਚਾਣ ਲਈ। ਸਿੱਖ ਬੜਾ ਸਿਆਣਾ ਸੀ, ਕਹਿਣ ਲੱਗਾ, ਸੱਚੇ ਪਾਤਸ਼ਾਹ, ਮੇਰੇ ਕੋਲ ਕੀ ਤਾਕਤ ਮੈਂ ਗੁਰੂ ਨੂੰ ਪਹਿਚਾਣ ਸਕਾਂ? ਕਿਉਂ? ਕਹਿਣ ਲੱਗੇ, ਗੁਰੂ ਅਗੰਮ ਖੈ, ਗੁਰੂ ਅਗਾਧ ਖੈ, ਗੁਰੂ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ, ਮੈਂ ਤਾਂ ਆਪਣਾ ਮੂਲ ਨਹੀਂ ਪਹਿਚਾਣ ਸਕਿਆ ਅਤੇ ਆਪ ਨੂੰ ਕਿਵੇਂ ਪਹਿਚਾਣਾਂਗਾ? ਕਹਿਣ ਲੱਗੇ, ਦੇਖੀ, ਤੂੰ ਦਰਵਾਜ਼ੇ ਖੋਲ੍ਹ ਕੇ ਰੱਖੀ, ਅੰਤਲੇ ਸਮੇਂ ਤੈਨੂੰ ਪਹਿਚਾਣ ਆ ਜਾਏਗੀ। ਮੇਰੇ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਦੇ ਦਿੱਤੇ, ਭਾਈ ਮੁਗਲੂ ਠੀਕ ਹੋ ਗਿਆ। ਅਤੇ ਇਹਦਾ ਪਿੰਡ ਹੈ ਮਾਲਵੇ ਦੀ ਧਰਤੀ ਵਿੱਚ, ਪਿੰਡ ਦਾ ਨਾਮ ਹੈ ਗੰਢੂਆਂ। ਇਸ ਪਿੰਡ ਵਿੱਚ ਭਾਈ ਮੁਗਲੂ ਆ ਪਹੁੰਚਿਆ। ਉਦਨ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਗੁਰੂ ਹਰ ਰਾਏ ਸਾਹਿਬ ਆਏ, ਗੁਰੂ ਹਰ ਰਾਏ ਸਾਹਿਬ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਆਏ। ਅਤੇ ਇੱਧਰ ਭਾਈ ਮੁਗਲੂ ਦੇ ਅੰਤਲੇ ਦਿਨ ਪਏ ਹੁੰਦੇ ਨੇ, ਅਤੇ ਉੱਧਰ ਧਰਮ ਦੀ ਚਾਦਰ, ਸੱਚ ਦੇ ਪੁਜਾਰੀ, ਤਿਆਗ ਬੈਰਾਗ ਅਤੇ ਅਨੁਰਾਗ ਦੇ ਪੁਤਲੇ। ਗੁਰੂ ਤੇਗ ਬਹਾਦਰ ਜੀ ਨੂੰ ਚੇਤੇ ਆ ਗਿਆ ਵੀ ਬਚਨ ਕੀਤਾ ਹੈ ਸਿੱਖ ਦੇ ਨਾਲ। ਮਾਲਵੇ ਦੀ ਧਰਤੀ 'ਤੇ ਹਜ਼ੂਰ ਜਦੋਂ ਵਿਚਰੇ ਅਤੇ ਕਿਰਪਾਲੂ ਦਾਤਾ ਜੀ ਦੇ ਨਾਲ, ਵੇਖੋ ਗੁਰੂ ਦੀਆਂ ਬਖਸ਼ਾਂ ਬੜੀਆਂ ਜੇ। ਅੱਜ ਵੀ ਕਿਤੇ ਗੁਰੂ ਤੇਗ ਬਹਾਦਰ ਜੀ ਨੂੰ ਕੋਈ ਚੇਤੇ ਕਰੇ ਖਾਂ। ਮੈਂ ਇੱਕ ਉਦਾਹਰਨ ਵਿੱਚੋਂ ਨਿਕਲ ਕੇ ਹੋਰ ਇਤਿਹਾਸ ਦੀ ਦੇਣਾ, ਕਿਉਂਕਿ ਸੋਲਿਡ ਪਰੂਫ ਨੇ, ਕੇਵਲ ਇਹ ਦੰਦ ਕਥਾ ਅਤੇ ਮਨੋਕਲਪਿਤ ਕਹਾਣੀਆਂ ਨਹੀਂ। ਸਤਿਗੁਰੂ ਆਸਾਮ ਗਏ ਨੇ, ਰਾਜਾ ਰਾਮ ਰਾਏ ਨੇ ਬੜੀ ਸੇਵਾ ਕੀਤੀ ਸੀ, ਅਤੇ ਇੱਕ ਦਿਨ ਕਹਿੰਦੇ ਨੇ ਗੁਰੂ ਤੇਗ ਬਹਾਦਰ ਜੀ ਦੇ ਕੋਲ ਘਰ ਮੰਜੇ ਦੇ ਥੱਲੇ, ਜਿੱਥੇ ਸਹਿ ਬੈਠੇ ਮੰਜੇ ਦੇ ਕੋਲ ਥੱਲੇ ਆ ਕੇ ਬੈਠ ਗਿਆ, ਬੜਾ ਉਦਾਸ ਸੀ। ਗੁਰੂ ਸਾਹਿਬ ਨੇ ਪੁੱਛ ਰਿਹਾ ਰਾਮ ਰਾਏ, ਉਸ ਨੂੰ ਪੁੱਛ ਲਿਆ, ਤੂੰ ਉਦਾਸ ਕਿਉਂ ਵੇ, ਤੇਰੀ ਉਦਾਸੀ ਦਾ ਕਾਰਨ ਕੀ? ਕਹਿੰਦਾ, ਸੱਚੇ ਪਾਤਸ਼ਾਹ, ਸਭ ਕੁਝ ਦਿੱਤਾ ਹੀ ਪਰ ਘਰ ਸੰਤਾਨ ਨਹੀਂ, ਘਰ ਪੁੱਤਰ ਧੀ ਨਹੀਂ। ਅਤੇ ਗੁਰੂ ਤੇਗ ਬਹਾਦਰ ਜੀ ਦੇ ਹੱਥ ਵਿੱਚ ਨਾ ਉਸ ਵੇਲੇ ਇੱਕ ਸੋਨੇ ਦੀ ਛਾਪ ਕਿਸੇ ਨੇ ਭੇਟ ਕੀਤੀ ਸੀ, ਉਸ ਛਾਪ ਦੇ ਉੱਪਰ ਇੱਕੋ ਓਅੰਕਾਰ ਉਕਰਿਆ ਸੀ। ਸਤਿਗੁਰੂ ਛਾਪ ਨੂੰ ਲੈ ਕੇ ਉਛਾਲਦੇ ਨੇ, ਅਤੇ ਜਦੋਂ ਉਹਨੇ ਕਿਹਾ ਘਰ ਸੰਤਾਨ ਨਹੀਂ, ਨਾਲ ਰੋ ਪਿਆ, ਮੱਥਾ ਟੇਕਿਆ, ਸੱਚੇ ਪਾਤਸ਼ਾਹ ਨੇ ਆਪਣੀ ਛਾਪ ਉਹਦੇ ਮੱਥੇ 'ਤੇ ਲਾਈ, ਨਾਲ ਕਿਹਾ ਉਦਾਸ ਨਾ ਹੋ, ਤੇਰੇ ਘਰ ਪੁੱਤਰ ਆਵੇਗਾ, ਆ ਛਾਪ ਦਾ ਨਿਸ਼ਾਨ ਉਹਦੇ ਮੱਥੇ ਦੇ ਉੱਤੇ ਹੋਵੇਗਾ। ਸੱਚ ਹੈ ਗੁਰਮੁਖੋ, ਛਾਪ ਦਾ ਨਿਸ਼ਾਨ ਇੱਕੋ ਓਅੰਕਾਰ ਧੁੰਦਲਾ ਜਿਹਾ ਉਹਦੇ ਮੱਥੇ 'ਤੇ ਹੋਵੇਗਾ, ਜਿਉਂ ਜਿਉਂ ਵੱਡਾ ਹੋਵੇਗਾ ਤਿਉਂ ਤਿਉਂ ਨਿਖਰ ਕੇ ਬਾਹਰ ਆਏਗਾ। ਰਾਜੇ ਦੀ ਮੌਤ ਹੋ ਗਈ, ਉਸ ਰਾਜੇ ਦੇ ਘਰ ਸਾਲ ਬਾਅਦ ਪੁੱਤਰ ਪੈਦਾ ਹੋਇਆ ਰਤਨ ਰਾਏ, ਜਿਹੜਾ ਪ੍ਰਸਾਦੀ ਹਾਥੀ ਲੈ ਕੇ ਆਇਆ, ਪੰਜ ਕਲਾ ਸ਼ਸਤਰ ਲੈ ਕੇ ਆਇਆ, ਚੰਦਨ ਦੀ ਚੌਂਕੀ ਲੈ ਕੇ ਆਇਆ। ਇੱਕ ਦਿਨ ਰਾਜਕੁਮਾਰ, ਇਹਦੀ ਉਮਰ ਸੀ ਉਸ ਵੇਲੇ 11 ਕੁ ਸਾਲ ਦੇ ਕਰੀਬ, ਸ਼ੀਸ਼ੇ ਦੇ ਸਾਹਮਣੇ ਪੱਗ ਬੰਨ੍ਹਣ ਲੱਗਾ, ਅਤੇ ਸੱਚੇ ਪਾਤਸ਼ਾਹ ਨੇ ਨਾਲ ਕਿਹਾ ਸੀ, ਰਾਜਨ ਪਰਮਾਤਮਾ ਪੁੱਤਰ ਦਏਗਾ, ਉਹਨੂੰ ਬਾਬੇ ਨਾਨਕ ਦਾ ਸਿੱਖ ਬਣਾਈ, ਕੇਸ ਨਾ ਕੱਟੀ ਆਪਣੇ ਪੁੱਤਰ ਦੇ। ਰਾਜੇ ਨੇ ਜਦੋਂ ਪੁੱਤਰ ਦਾ ਜਨਮ ਹੋਇਆ ਅਤੇ ਰਾਮ ਰਾਏ ਦੀ ਮੌਤ ਹੋ ਗਈ, ਅਤੇ ਮਰਦੇ ਸਮੇਂ ਰਾਣੀ ਨੂੰ ਕਹਿ ਗਿਆ ਸੀ, ਇੱਕ ਕੰਮ ਕਰੀ, ਗੁਰੂ ਨਾਨਕ ਦਾ ਸਿੱਖ ਬਣਾਈ, ਕਿਉਂਕਿ ਇਹਦੇ ਮੱਥੇ 'ਤੇ ਦੇਖ ਗੁਰੂ ਨਾਨਕ ਜੀ ਦੀ ਨਿਸ਼ਾਨੀ ਹੈ। ਇੱਕ ਦਿਨ ਉਹ ਬੱਚਾ ਵਾਲ ਪਿਆ ਵਾਂਦਾ ਸੀ, ਕੇਸ ਪਿਆ ਕਰਦਾ ਸੀ, ਕਿਤੇ ਧਿਆਨ ਚਲਾ ਗਿਆ ਕੇਸਾਂ ਤੋਂ ਬਿਲਕੁਲ ਥੱਲੇ, ਅਤੇ ਇੰਝ ਲੱਗਾ ਕਿ ਜਿਵੇਂ ਕੋਈ ਜ਼ਖਮ ਦਾ ਨਿਸ਼ਾਨ ਹੈ। ਕਹਿੰਦੇ ਨੇ ਕੇਸ ਤਾਂ ਵਾਲਾ ਹੈ। ਮਾਂ ਕੋਲ ਆ ਕੇ ਪੁੱਛਦਾ, ਮਾਂ ਮੈਨੂੰ ਕੋਈ ਛੋਟੇ ਹੁੰਦਿਆਂ ਸੱਟ ਤਾਂ ਨਹੀਂ ਵੱਜੀ? ਮਾਂ ਨੇ ਕਿਹਾ, ਨਹੀਂ ਬੇਟਾ। ਕਹਿੰਦਾ, ਮੇਰੇ ਮੱਥੇ ਦੇ ਥੱਲੇ ਨਿਸ਼ਾਨ ਕੀ ਹੈ? ਕਹਿੰਦੇ ਨੇ ਮਾਈ ਉਸੇ ਵੇਲੇ ਸੁਣ ਕੇ ਚੁੱਪ ਕਰ ਗਈ ਸੀ। ਜੇ ਵਿਸਤਾਰ ਨਾਲ ਪੜ੍ਹਨਾ ਹੈ ਤਾਂ ਪੜ੍ਹੋ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਕਲਗੀਧਰ ਚਮਤਕਾਰ ਅਤੇ ਰਾਜਾ ਰਤਨ ਰਾਏ ਵਾਲਾ ਪ੍ਰਸੰਗ। ਕਹਿਣ ਲੱਗਾ, ਮਾਂ ਮੈਨੂੰ ਚੋਟ ਨਹੀਂ ਕੋਈ ਲੱਗੀ? ਕਹਿਣ ਲੱਗੀ, ਨਹੀਂ ਬੇਟਾ। ਕਹਿੰਦਾ, ਨਿਸ਼ਾਨ ਕਾਹਦਾ? ਮਾਂ ਦੀਆਂ ਅੱਖਾਂ ਬੰਦ ਹੋ ਗਈਆਂ, ਇੱਕੋ ਦਮ ਤ੍ਰਿਪ ਤ੍ਰਿਪ ਕਰਕੇ ਅੱਖਾਂ ਵਿੱਚੋਂ ਪਾਣੀ ਨਿਕਲ ਆਇਆ। ਕਹਿਣ ਲੱਗਾ, ਮਾਂ ਤੂੰ ਰੋਈ ਕਿਉਂ? ਮੈਂ ਤੈਨੂੰ ਕੁਛ ਕਿਹਾ ਹੈ? ਮੇਰੇ ਮੱਥੇ 'ਤੇ ਦਾਗ ਕਿਉਂ? ਸੀਨੇ ਨਾਲ ਲਾ ਕੇ ਕਿਹਾ, ਪੁੱਤਰ ਇਹ ਦਾਗ ਨਹੀਂ, ਦਾਗ ਲੱਗਦੇ ਨੇ ਕੁਕਰਮ ਕਰਨ ਵਾਲਿਆਂ ਨੂੰ। ਇਹ ਤੇਰੇ ਮੱਥੇ 'ਤੇ ਗੁਰੂ ਤੇਗ ਬਹਾਦਰ ਜੀ ਦੀ ਬਖਸ਼ਿਸ਼ ਹੈ, ਇਹ ਦਾਗ ਨਹੀਂ ਕਲੰਕ ਨਹੀਂ। ਤੇਰੇ ਮੱਥੇ 'ਤੇ ਏਕੋ ਅੰਕਾਰ ਹੈ। ਬਸ ਇੰਨੀ ਗੱਲ ਸੁਣਦਿਆਂ, ਹੈ ਤਾਂ ਭਗਤ ਸੀ ਪਹਿਲੇ ਜਨਮਾਂ ਦਾ, ਕਹਿਣ ਲੱਗਾ, ਮਾਂ ਮੇਰੀਏ ਉਸ ਗੁਰੂ ਕੋ ਲੈ ਜਾ ਜਿਹੜਾ ਮੇਰੇ ਮੱਥੇ 'ਤੇ ਨਿਸ਼ਾਨ ਲਾ ਕੇ ਗਿਆ। ਉੱਤਰ ਮਿਲਿਆ, ਪੁੱਤਰ ਉਹ ਗੁਰੂ ਤੇਗ ਬਹਾਦਰ ਚਲੇ ਗਏ, ਸ਼ਹਾਦਤ ਦਾ ਜਾਮ ਪੀ ਗਏ। ਅਤੇ ਉਸ ਵੇਲੇ ਕਿਹਾ, ਮਾਂ ਹੁਣ ਫਿਰ ਮੈਂ ਰਹਿ ਨਹੀਂ ਸਕਦਾ ਗੁਰੂ ਤੋਂ ਬਿਨਾਂ। ਗੁਰੂ ਤੇਗ ਬਹਾਦਰ ਜੀ ਦੇ ਸਪੁੱਤਰ ਗੁਰੂ ਗੋਬਿੰਦ ਰਾਏ ਅਤੇ ਰਤਨ ਰਾਏ ਦੀ ਉਮਰ ਇੱਕੋ ਸੀ। ਆਇਆ ਅਤੇ ਗੁਰੂ ਗੋਬਿੰਦ ਰਾਏ ਦੇ ਚਰਨਾਂ ਵਿੱਚ ਕਈ ਦਿਨ ਰਹਿ ਕੇ ਗਿਆ। ਅਤੇ ਜਿਉਂ ਜਿਉਂ ਰਤਨ ਰਾਏ ਬਿਰਧ ਹੋਇਆ ਸੀ, ਕਹਿੰਦੇ ਨੇ ਅੰਤਲੇ ਸਮੇਂ ਏਕੋ ਓਂਕਾਰ ਉੱਭਰ ਕੇ ਬਾਹਰ ਆ ਗਿਆ ਸੀ। ਗੁਰਮੁਖੋ, ਗੁਰੂ ਛਾਪ ਲਾਉਂਦੇ ਨੇ, ਭਾਈ ਮੁਗਲੂ ਨੂੰ ਛੇਵੇਂ ਜਾਮੇ ਕਹਿ ਦਿੱਤਾ, ਤੂੰ ਬੂਹਾ ਖੋਲ੍ਹ ਕੇ ਰੱਖੀ, ਅਸੀਂ ਤੇਰੇ ਘਰ ਜ਼ਰੂਰ ਆਵਾਂਗੇ। ਅੱਜ ਭਾਈ ਮੁਗਲੂ ਦੇ ਅੰਤਲੇ ਦਿਨ ਆ ਗਏ ਨੇ, ਪਰਿਵਾਰ ਦੇ ਨਾਲ ਘੱਟ ਬੋਲਦਾ ਹੈ, ਸਾਰਾ ਦਿਨ ਅੰਤਰਮੁਖੀ ਹੋ ਕੇ ਗੁਰੂ ਗੁਰੂ ਜਪਦਾ ਅਤੇ ਨਾਲੇ ਕਹਿੰਦਾ, ਸੱਚੇ ਪਾਤਸ਼ਾਹ ਹੁਣ ਆਓ ਖਾਂ, ਆਪਣੀ ਗੋਦ ਦਾ ਪਿਆਰ ਦਿਓ। ਸਤਿਗੁਰੂ ਗੁਰੂ ਤੇਗ ਬਹਾਦਰ ਮਾਲਵੇ ਦੀ ਧਰਤੀ 'ਤੇ ਗਏ, ਗੰਢਵਾਂ ਪਿੰਡ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਗਏ। ਉਸ ਵੇਲੇ ਇੱਕੋ ਘਰ ਸੀ ਸਿੱਖਾਂ ਦਾ, ਭਾਈ ਮੁਗਲੂ ਦਾ। ਭਾਈ ਮੁਗਲੂ ਰਾਤ ਜਲ ਪਾਣੀ ਛਕਿਆ ਅਤੇ ਆਪਣੇ ਪਰਿਵਾਰ ਦੇ ਜੀਆਂ ਨੂੰ ਕਹਿ ਦਿੱਤਾ, ਅੱਜ ਹਵੇਲੀ ਦੇ ਬੂਹੇ ਨਾ ਬੰਦ ਕਰਿਓ। ਕਮਾਲ ਹੈ ਸਿੱਖੀ ਕਮਾ ਤਾਂ ਇਸ ਤਰ੍ਹਾਂ, ਸਵਾਮੀ ਕੋ ਗ੍ਰਿਓ ਜਿਉਂ ਸਦਾ, ਸਵਾਨ ਤਜਤ ਨਿਤ ਨਾਨਕ ਇਹ ਬਿਦ ਖਰ ਭਜੋ। ਇੱਕ ਮਨ ਹੋਏ ਇੱਕ ਚਿੱਤ, ਪਤਾ ਲੱਗ ਜਾਏ ਕਿ ਸਵੇਰੇ ਮੈਂ ਤਨ ਦੇ ਚੋਲੇ ਨੂੰ ਤਿਆਗ ਕੇ ਚਲੇ ਜਾਣਾ ਹੈ। ਮੌਤ ਦੁਖਦਾਈ ਨਹੀਂ। ਜਿਸ ਬੱਚੇ ਨੇ ਸਾਲ ਭਰ ਸਕੂਲ ਦੇ ਵਿੱਚ ਪੜ੍ਹਿਆ ਨਹੀਂ, ਉਹ ਪੇਪਰਾਂ ਨੂੰ ਦੇਖ ਕੇ ਕਹੇਗਾ, ਕਦੀ ਵੀ ਐਗਜ਼ਾਮ ਨਾ ਹੋਵੇ। ਜਿਹਨੇ ਪੜ੍ਹਾਈ ਕੀਤੀ ਉਹਨੂੰ ਤਾਂ ਨੀਂਦ ਹੀ ਨਹੀਂ ਪੈਂਦੀ। ਜਿਹਨੇ ਸਿੱਖੀ ਕਮਾਈ ਉਹ ਮੌਤ ਦੀ ਇੰਤਜ਼ਾਰ ਕਰਦਾ, ਕਿਹੜੀ ਸੁਲੱਖਣੀ ਘੜੀ ਆਵੇ ਜਿੱਦਣ ਮੇਰਾ ਗੁਰੂ ਮੈਨੂੰ ਆਪਣੀ ਗੋਦ ਵਿੱਚ ਲਏਗਾ। ਭਾਈ ਮੁਗਲੂ ਨੇ ਰਾਤ ਕਹਿ ਦਿੱਤਾ, ਦਰਵਾਜ਼ੇ ਬੰਦ ਨਹੀਂ ਕਰਨੇ। ਪਰਿਵਾਰ ਦੇ ਜੀਆਂ ਨੇ ਕਿਹਾ, ਬਾਬਾ ਚਾਰ ਚੁਫੇਰੇ ਜੰਗਲ ਹੈ। ਕਹਿਣ ਲੱਗੇ, ਕੋਈ ਗੱਲ ਨਹੀਂ, ਇਸ ਘਰ ਵਿੱਚ ਗੁਰੂ ਨਾਨਕ ਦੇ ਪਹਿਰੇ ਨੇ, ਇੱਥੇ ਕੋਈ ਨਹੀਂ ਆ ਸਕਦਾ। ਇਸ ਘਰ ਵਿੱਚ ਤਾਂ ਜਮਦੂਤ ਨੇ ਵੀ ਰਾਤ ਨੂੰ ਨਹੀਂ ਆਉਣਾ। ਕਹਿੰਦੇ ਨੇ ਦਰਵਾਜ਼ਾ ਰਾਤ ਨੂੰ ਖੋਲ੍ਹ ਦਿੱਤਾ। ਸਾਰੀ ਰਾਤ ਬਸ ਉਹੀ ਚੇਤੇ ਕਰਦਾ ਰਿਹਾ, ਸੱਚੇ ਪਾਤਸ਼ਾਹ ਅੱਜ ਸਵੇਰੇ ਤੁਸੀਂ ਆਉਣਾ ਹੈ ਅਤੇ ਉਹ ਗੋਦ ਮੈਨੂੰ ਨਸੀਬ ਹੋਣੀ ਹੈ ਜਿਹੜੀ ਕਈ ਸਾਲ ਪਹਿਲਾਂ ਨਸੀਬ ਹੋਈ ਸੀ। ਉਦੋਂ ਛੇਵੇਂ ਰੂਪ ਵਿੱਚ ਸੈਂ, ਹੁਣ ਨੌਵੇਂ ਰੂਪ ਵਿੱਚ ਸੁਣਿਆ, ਬੜਾ ਗੰਭੀਰ ਹੈ। ਉਦੋਂ ਦੋ ਕੁਰਬਾਨਾਂ ਪਾਈਆਂ ਸਨ, ਹੁਣ ਸਿਰਫ ਪਰਮਾਤਮਾ ਦੇ ਗੀਤ ਪਿਆ ਗਾਉਣਾ ਹੈ। ਇੱਧਰ ਹਜ਼ੂਰ ਕਨਕਵਾਲ ਪਿੰਡ ਵਿੱਚ ਰਾਤ ਬਤੀਤ ਕੀਤੀ, ਅੰਮ੍ਰਿਤ ਵੇਲੇ ਸਮਾਧੀ ਵਿੱਚ ਬੈਠੇ ਨੇ। ਸਮਾਧੀ ਵਿੱਚ ਬੈਠਿਆਂ ਇੱਕੋ ਦਮ ਦੇਖਿਆ ਵੀ ਸਿੱਖ ਅਰਦਾਸ ਪਿਆ ਕਰਦਾ ਹੈ। ਅਤੇ ਗੁਰਮੁਖੋ, ਇਹ ਗੱਲਾਂ ਕਹਿਣ ਮਾਤਰ ਨਹੀਂ, ਗੁਰੂ ਜੀ ਕਿਤੇ ਸਿੱਖ ਕਿਤੇ, ਤੁਸੀਂ ਇੱਕ ਬਚਨ ਰੋਜ਼ ਪੜ੍ਹਦੇ ਹੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ। ਆਪਾਂ ਤਾਂ ਇਨਸਾਨ ਹਾਂ, ਬੰਦੇ ਨੂੰ ਸਭ ਤੋਂ ਵੱਡੀ ਸੂਝ ਹੈ ਨਾ। ਪਰਮਾਤਮਾ ਨੇ 84 ਦਾ ਸਰਦਾਰ ਇਨਸਾਨ ਨੂੰ ਬਣਾਇਆ। ਇੱਕ ਅਸਮਾਨ ਵਿੱਚ ਉੱਡਣ ਵਾਲਾ ਪੰਛੀ ਹੈ, ਉਸ ਨੂੰ ਅਸੀਂ ਕੂੰਜ ਕਹਿੰਦੇ ਹਾਂ। ਕੂੰਜ ਆਪਣੇ ਬੱਚੇ ਸੈਂਕੜੇ ਕੋ ਦੂਰ ਛੱਡ ਕੇ ਦੂਰ ਆ ਜਾਂਦੀ ਹੈ, ਪਰ ਜਦੋਂ ਕੂੰਜ ਆਪਣੇ ਮੂੰਹ ਵਿੱਚ ਦਾਣਾ ਪਾ ਕੇ ਆਪਣੇ ਬੱਚੇ ਨੂੰ ਚੇਤੇ ਕਰਦੀ ਹੈ, ਦਾਣਾ ਕੂੰਜ ਦੇ ਪੇਟ ਵੀ ਜਾਂਦਾ ਹੈ ਅਤੇ ਅਸਰ ਬੱਚੇ ਦੇ ਉੱਤੇ ਹੋ ਜਾਂਦਾ ਹੈ, ਭੁੱਖ ਬੱਚੇ ਦੀ ਦੂਰ ਹੋ ਜਾਂਦੀ। ਅਤੇ ਰੋਜ਼ ਤੁਸੀਂ ਬਚਨ ਪੜ੍ਹਦੇ, ਉਡੈ ਊਡ ਆਵੈ ਸੈ ਕੋ ਸਾਂ, ਤਿਸ ਪਾਛੇ ਬਚਰੇ ਛਰਿਆ, ਪਿੱਛੇ ਬੱਚੇ ਛੱਡ ਕੇ ਆ ਗਈ।
ਤਿੰਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ। ਭਾਈ ਮੁਗਲੂ ਨੇ ਅਰਦਾਸ ਕੀਤੀ, ਗੁਰੂ ਤੇਗ ਬਹਾਦਰ ਜੀ ਇੱਕੋ ਦਮ ਸਿੰਘਾਸਨ ਤੋਂ ਉੱਠੇ, ਆਸਨ ਤੋਂ ਉੱਠੇ, ਅਤੇ ਜਿਹੜੇ ਘੋੜ ਸਾਲ ਸਨ, ਘੋੜੇ ਤਿਆਰ ਕਰਨ ਵਾਲੇ, ਆਵਾਜ਼ ਦਿੱਤੀ ਸਾਡਾ ਘੋੜਾ ਤਿਆਰ ਕਰੋ। ਸੱਚੀ ਸਰਕਾਰ ਕਿੱਥੇ, ਕਾਠੀ ਵੀ ਘੋੜੇ 'ਤੇ ਨਹੀਂ ਪਾਈ, ਸਿਰਫ ਜੀਨ ਪਾ ਕੇ ਕੱਪੜਾ ਘੋੜੇ ਦੀ ਪਿੱਠ 'ਤੇ ਪਾਇਆ। ਕਹਿਣ ਲੱਗੇ ਤੁਸੀਂ ਰੁਕੋ, ਅਸੀਂ ਆਏ, ਸ਼ਾਮ ਤੱਕ ਅਸੀਂ ਪਹੁੰਚਾਂਗੇ, ਮੇਰੇ ਪਿੱਛੇ ਨਾ ਕੋਈ ਆਇਓ। ਅੱਡੀ ਲਾਈ ਘੋੜੇ ਨੂੰ ਅਤੇ ਗੰਢਵਾਂ ਪਿੰਡ ਚਲੇ ਗਏ। ਜਾ ਕੇ ਭਾਈ ਮੁਗਲੂ ਦੇ ਅਜੇ ਤਾਰੇ ਚਮਕਦੇ ਪਏ ਸਨ, ਥੋੜ੍ਹੇ ਥੋੜ੍ਹੇ ਅੰਮ੍ਰਿਤ ਵੇਲਾ, ਆਵਾਜ਼ ਦਿੱਤੀ, ਭਾਈ ਮੁਗਲੂ ਦਰਵਾਜ਼ਾ ਖੁੱਲ੍ਹਾ ਸੀ, ਘੋੜੇ 'ਤੇ ਚੜ੍ਹੇ ਅੰਦਰ ਚਲੇ ਗਏ। ਭਾਈ ਮੁਗਲੂ ਅਸੀਂ ਆਪਣਾ ਬਚਨ ਨਿਭਾਉਣ ਆਏ ਹਾਂ, ਤੇਰੇ ਨਾਲ ਕੀਤੇ ਹੋਏ ਬਚਨ ਨੂੰ ਪੂਰੀਆਂ ਕਰਨ ਆਏ ਹਾਂ। ਅੰਦਰ ਗਿਆ ਅਤੇ ਕੀ ਦੇਖਿਆ, ਭਾਈ ਸਾਹਿਬ ਇਸ਼ਨਾਨ ਕਰਕੇ ਆਪਣਾ ਨੇਮ ਨਿਭਾ ਕੇ ਮੰਜੇ 'ਤੇ ਲੇਟੇ ਸਨ, ਪਰਿਵਾਰ ਦੇ ਜੀ ਇਕੱਠੇ ਹੋ ਗਏ। ਗੁਰੂ ਤੇਗ ਬਹਾਦਰ ਘੋੜੇ ਤੋਂ ਉਤਰੇ, ਭਾਈ ਮੁਗਲੂ ਦੇ ਮੰਜੇ ਦੇ ਸਰਾਣੇ ਵੱਲ ਚਲੇ ਗਏ ਅਤੇ ਚਿਹਰੇ ਤੋਂ ਕੱਪੜਾ ਲਾਇਆ। ਥੱਲੇ ਦੇਖਿਆ ਕਿ ਚਿਹਰੇ ਦਾ ਜਲਾਲ, ਕਿਉਂਕਿ ਅੰਦਰ ਗੁਰੂ ਵਰਦਾ ਪਿਆ ਸੀ, ਚਿਹਰੇ ਦਾ ਨੂਰ ਜਿਹੜਾ ਸੀ ਉਹ ਝੱਲਿਆ ਨਾ ਜਾਏ। ਸੱਚੇ ਪਾਤਸ਼ਾਹ ਜੀ ਨੇ ਭਾਈ ਮੁਗਲੂ ਦਾ ਸਿਰ ਚੁੱਕਿਆ, ਭਾਈ ਮੁਗਲੂ ਉੱਠੇ ਨਹੀਂ, ਹੱਥ ਜੁੜ ਗਏ, ਹੱਥ ਜੁੜੇ ਅਤੇ ਗੁਰੂ ਜੀ ਨੇ ਆਪਣੀ ਗੋਦ ਵਿੱਚ ਲਿਆ। ਅਤੇ ਜਦੋਂ ਭਾਈ ਮੁਗਲੂ ਨੇ ਆਪਣੀਆਂ ਅੱਖਾਂ ਖੋਲੀਆਂ ਤਾਂ ਬਸ ਉਹੀ ਝਲਕ ਪੈ ਗਈ ਕਿ ਮੀਰੀ ਪੀਰੀ ਦਾ ਦਾਤਾ ਮੈਨੂੰ ਆਪਣੀ ਗੋਦ ਵਿੱਚ ਲੈ ਕੇ ਬੈਠਾ, ਗੋਦ ਵਿੱਚ ਲਿਆ, ਸਿਰ 'ਤੇ ਹੱਥ ਰੱਖ ਕੇ ਕਿਹਾ ਗੁਰੂ ਤੇਗ ਬਹਾਦਰ ਜੀ ਨੇ, ਭਾਈ ਮੁਗਲੂ ਦੇਖ, ਅਸੀਂ ਤੇਰੇ ਕੀਤੇ ਹੋਏ ਜਿਹੜੇ ਤੇਰੇ ਨਾਲ ਬਚਨ ਨੇ ਪੂਰਾ ਕਰਨ ਆਏ ਹਾਂ। ਭਾਈ ਮੁਗਲੂ ਨੇ ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ ਇੱਕ ਕਿਰਪਾ ਕਰੋ, ਜਿੱਦਣ ਜ਼ਖਮੀ ਸਾਂ ਉਦਣ ਵੀ ਆਪਣੀ ਗੋਦ ਦਿੱਤੀ, ਅੱਜ ਅੰਤਲਾ ਸਮਾਂ ਆਇਆ ਤਾਂ ਗੋਦ ਦਿੱਤੀ, ਅੱਜ ਤੀਜੀ ਕਿਰਪਾ ਕਰ ਦੇ, ਮੈਨੂੰ ਸਰੀਰ ਦੇ ਇਸ ਭਾਂਡੇ ਤੋਂ ਕੱਢ ਕੇ ਸਦਾ ਲਈ ਆਪਣੀ ਗੋਦ ਵਿੱਚ ਸੰਭਾਲੈ, ਪਰਤ ਕੇ ਮੈਂ ਤੇਰੀ ਗੋਦੀ ਵਿੱਚੋਂ ਕਦੀ ਬਾਹਰ ਹੀ ਨਾ ਨਿਕਲਾਂ। ਹਜ਼ੂਰ ਨੇ ਮੱਥੇ 'ਤੇ ਹੱਥ ਰੱਖ ਕੇ ਕਿਹਾ, ਭਾਈ ਮੁਗਲੂ ਆਪਣੀ ਸੁਰਤ ਨੂੰ ਸੰਕੋਚ, ਆਪਣੇ ਅੰਦਰ ਨੂੰ ਇਕਾਗਰ ਕਰ, ਅਤੇ ਮੱਥੇ 'ਤੇ ਹੱਥ ਰੱਖ ਕੇ ਕਹਿਣ ਲੱਗੇ, ਬੋਲ ਵਾਹਿਗੁਰੂ। ਭਾਈ ਮੁਗਲੂ ਨੇ ਕਿਹਾ, ਵਾਹਿਗੁਰੂ। ਦੂਜੀ ਵਾਰੀ ਫਿਰ ਕਿਹਾ, ਬੋਲ ਵਾਹਿਗੁਰੂ। ਫਿਰ ਕਿਹਾ ਅਤੇ ਜਦੋਂ ਪੰਜਵੀਂ ਵਾਰ ਕਿਹਾ ਵਾਹਿਗੁਰੂ, ਗੁਰੂ ਇੰਨਾ ਕੁ ਅੰਦਰੋਂ ਸੀਨੇ ਤੋਂ ਕਿਹਾ, ਗੁਰੂ ਕਹਿਣ ਦੀ ਦੇਰ ਸੀ, ਅੰਦਰ ਵਾਲੇ ਸਵਾਸ ਹੀ ਗੁਰੂ ਦੀ ਗੋਦ ਵਿੱਚ ਸਮਾ ਗਏ। ਪਿਆਰਿਓ, ਅੰਤਲਾ ਸਮਾਂ ਗੁਰੂ ਤੇਗ ਬਹਾਦਰ ਜੀ ਦੀ ਗੋਦ ਵਿੱਚ ਆਇਆ, ਜਿਨ੍ਹਾਂ ਨੇ ਮਾਨ ਨੂੰ ਤਿਆਗ ਦਿੱਤਾ, ਤਿਆਗ ਕਰ ਮਾਨ ਦਾ, ਬਰਾ ਕਰ ਸੰਸਾਰ ਦੀ ਨਾਸ਼ਵਾਨਤਾ ਦਾ, ਅਤੇ ਉਨਰਾ ਕਰ ਪਰਮਾਤਮਾ ਦੇ ਪਿਆਰ ਦਾ। ਜਿਹਦੇ ਕੋਲ ਤਿਆਗ ਹੈ, ਜਿਸ ਕੋਲ ਬੈਰਾਗ ਹੈ, ਜਿਸ ਕੋਲ ਅਨੁਰਾਗ ਹੈ, ਉਹਨੂੰ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਉਹ ਸਾਈਂ ਦੀ ਗੋਦ ਵਿੱਚ ਸਦਾ ਲਈ ਸਮਾ ਜਾਂਦਾ ਹੈ। ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ਸਾਨੂੰ ਬੈਰਾਗ, ਤਿਆਗ ਅਤੇ ਅਨੁਰਾਗ ਸਿਖਾਇਆ। ਤਿਆਗ ਮਾਨ, ਮਾਨ ਨੂੰ ਤਿਆਗਣ ਦੀ ਗੱਲ ਕਹੀ, ਸਾਧੋ ਮਨ ਕਾ ਮਾਨ ਤਿਆਗੋ, ਮੈਂ ਸੰਖੇਪ ਵਿੱਚ ਕਹਿ ਦਿਆਂ। ਬੈਰਾਗ ਸਿਖਾਇਆ, ਪ੍ਰੀਤਮ ਜਾਣ ਲਿਓ ਮਨ ਮਾਹੀ, ਤਿਆਗ ਹੈ ਮਾਨ ਤਿਆਗੋ, ਬੈਰਾਗ ਹੈ ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁੱਖ ਸੋ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁੰ ਦਿਸ਼ਕੇ ਰਹਿ, ਬਿਪਤ ਪਰੀ ਸਭੀ ਸੰਗ ਛਾੜਤ, ਕੋਊ ਨਾ ਆਵਤ ਨੇਰਹਿ, ਘਰ ਕੀ ਨਾਰ ਬਹੁਤ ਖਿੱਤ ਜਾਂ ਸਿਉ, ਸਦਾ ਰਹਿਤ ਸੰਗ ਲਾਗੀ, ਜਬ ਹੀ ਇਹ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਕਹਿਣ ਲੱਗੇ, ਇਹ ਬਿਦਕੋ ਬਿਵਹਾਰ ਬਣਿਓ ਹੈ, ਜਾਂ ਸਿਉ ਨਿਹੋ ਲਗਾਇਓ, ਅੰਤ ਬਾਰ ਨਾਨਕ ਬਿਨ ਖਰ ਜੀ ਕੋ ਕਾਮ ਨਾ ਆਇਓ। ਮੈਂ ਚਾਰ ਸ਼ਬਦ ਤੁਹਾਨੂੰ ਕਹੇ ਨੇ, ਖਾਸ ਕਰਕੇ ਤਿੰਨ, ਰੇ ਮਨ ਰਾਮ ਸਿਉ ਕਰ ਪ੍ਰੀਤ, ਸਰਵਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ, ਦੋ ਹੀ ਗੱਲਾਂ ਕਹੀਆਂ ਨਾ। ਕਹਿਣ ਲੱਗੇ, ਸਰਵਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ, ਅਤੇ ਜਿਹੜਾ ਇਹ ਪ੍ਰੇਮ ਕਰੇਗਾ। ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਮੈਂ ਤੈਨੂੰ ਲਿਖ ਕੇ ਦੇ ਜਾਂਦਾ, ਕੰਨਾਂ ਨਾਲ ਗੋਬਿੰਦ ਦੇ ਗੀਤ ਸੁਣੀ, ਜ਼ਬਾਨ ਨਾਲ ਗੋਬਿੰਦ ਦੇ ਗੀਤ ਗਾਈ, ਮੈਂ ਲਿਖ ਕੇ ਦੇ ਜਾਂਦਾ ਸਿੱਖਾਂ, ਤੈਨੂੰ ਗੁਰੂ ਦੀ ਗੋਦੀ ਮਿਲੇਗੀ, ਤੈਨੂੰ ਜਮਾਂ ਦੇ ਘਰ ਨਹੀਂ ਜਾਣਾ ਪਏਗਾ। ਰੇ ਮਨ ਰਾਮ ਸਿਉਂ ਕਰ ਪ੍ਰੀਤ, ਸਰਵਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਫਿਰ ਸਲੋਕ ਵਿੱਚ ਕਿਹਾ ਪਿਆਰ ਕਰ ਜੇ ਵਾ ਗੁਣ ਗੋਬਿੰਦ ਭਜੋ, ਦੋ ਹੀ ਗੱਲਾਂ ਕਹੀਆਂ, ਜੇ ਵਾ ਗੁਣ ਗੋਬਿੰਦ ਭਜੋ, ਕਰਨ ਸੁਣੋ ਹਰ ਨਾਮ, ਕਹੋ ਨਾਨਕ ਸੁਣ ਰੇ ਮਨਾ ਪਰੈ ਨਾ ਜਮ ਕਹਿ ਧਾਮ। ਕਦੀ ਜਮਦੂਤਾਂ ਦੇ ਘਰ ਨੂੰ ਨਹੀਂ ਜਾਏਗਾ। ਗੁਰਮੁਖੋ ਤਿਆਗ ਕਰੋ ਮਾਨ ਦਾ, ਬੈਰਾਗ ਕਰੋ ਨਾਸ਼ਵਾਨਤਾ ਦਾ, ਅਨੁਰਾਗ ਕਰੋ ਨਾਮ ਦਾ। ਜਿਹਦੇ ਕੋਲ ਅਨੁਰਾਗ ਹੈ, ਬੈਰਾਗ ਹੈ, ਤਿਆਗ ਹੈ, ਉਹ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਸਦੀਵ ਕਾਲ ਲਈ ਰਹਿੰਦਾ। ਪਹਿਲਾ ਬਚਨ ਸੀ ਸਾਧੋ ਮਨ ਕਾ ਮਾਨ ਤਿਆਗੋ, ਅੰਤਲਾ ਬਚਨ ਸੀ ਰਾਮ ਨਾਮ ਉਰਮੈ ਗਇਓ, ਜਾਂ ਕਹਿ ਸਾਹਮਣੇ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ। ਗੁਰੂ ਤੇਗ ਬਹਾਦਰ ਕਿਰਪਾ ਕਰੇ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰ, ਤਿਆਗ ਦੇ, ਬੈਰਾਗ ਦੇ, ਅਨੁਰਾਗ ਦੇ, ਇਹ ਦੋ ਤਿੰਨ ਚੀਜ਼ਾਂ 'ਤੇ ਪਹਿਰਾ ਦੇ ਲਈਏ ਅਤੇ ਗੁਰੂ ਤੇਗ ਬਹਾਦਰ ਜੀ ਦੀ ਪ੍ਰਸੰਨਤਾ ਮਿਲੇਗੀ। ਸ਼ਾਮ ਦੇ ਦੀਵਾਨ ਵਿੱਚ ਗੁਰੂ ਕੇ ਸ਼ਹੀਦ ਸਿੱਖ ਪਰਵਾਨੇ ਆਰੇ ਨਾਲ ਚਰੀਂਦੇ ਪਏ ਨੇ, ਦੇਗ ਵਿੱਚ ਉਬਾਲੇ ਪੈ ਖਾਂਦੇ ਨੇ, ਰੂਹ ਵਿੱਚ ਸੜ ਕੇ ਵੀ ਕਹੀ ਜਾਂਦੇ ਨੇ, ਸੱਚੇ ਪਾਤਸ਼ਾਹ ਤਨ ਸੜ ਸਕਦਾ ਪਰ ਅੰਦਰ ਦੀ ਖੇਡ ਤਾਂ ਕੋਈ ਨਹੀਂ ਸਾੜ ਸਕਦਾ। ਗੁਰੂ ਤੇਗ ਬਹਾਦਰ ਕਿਰਪਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।